ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਬੈਰਾਗਣ ਮਹੱਲਾ ਚੌਥਾ। ਜੀਓ ਲੁਭਤ ਹੈ ਮੋਹ ਮਿੱਠਾ ਲਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲੈ। ਹਰ ਪ੍ਰਭ ਚੇਤਨ ਆਵਈ ਕਿਉਂ ਛੁੱਟਾ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਮੰਤਾ ਹਰ ਹਰ ਦਿਆਲ ਹਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਲ ਛਤਰ ਤਖਤ ਦੇ ਮਾਲਕ, ਦਸਾਂਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨਿਵਾਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਵਡਭਾਗੀ ਹੋ ਆਪ ਗੁਰੂ ਚਰਨਾਂ ਵਿੱਚ ਜੁੜ ਕੇ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਚਰਲੇ ਲੜੀਵਾਰ ਗੁਰਬਾਣੀ ਵਿਚਾਰ ਨਾਲ ਜੁੜੀਏ। ਸਤਿਗੁਰੂ ਗਰੀਬ ਨਿਵਾਜ, ਧੰਨ ਗੁਰੂ ਰਾਮਦਾਸ ਸਾਹਿਬ ਜੀ, ਗੌੜੀ ਰਾਗ ਵਿੱਚ ਗੁਰਬਾਣੀ ਸ਼ਬਦ ਜੋ ਉਚਾਰਨ ਕਰ ਰਹੇ ਹਨ। ਸਾਧਸੰਗ ਜੀ, ਜੋ ਸ਼ਬਦ ਦਾ ਆਸ਼ਾ ਹੈ ਉਸਦਾ ਮੁੱਢ ਬੰਨ ਲਈਏ। ਜਿੱਥੇ ਪਰਮੇਸ਼ਰ ਨੇ ਇਨਸਾਨ ਨੂੰ ਪੈਦਾ ਕੀਤਾ ਹੈ, ਉੱਥੇ ਸ੍ਰਿਸ਼ਟੀ ਦੀ ਪ੍ਰਫੁੱਲਤਾ ਵਾਸਤੇ ਇਸਤਰੀ ਬਣਾਈ ਹੈ, ਫਿਰ ਉਹਨਾਂ ਦੇ ਸੰਬੰਧ ਤੋਂ ਪੁੱਤਰ ਹੈ, ਫਿਰ ਉਹਨਾਂ ਦੇ ਗੁਜ਼ਾਰੇ ਵਾਸਤੇ ਧਨ ਹੈ, ਅਤੇ ਸਿਆਣਿਆਂ ਵਿਦਵਾਨਾਂ ਨੇ ਇਹਨਾਂ ਦੇ ਸੰਬੰਧ ਨੂੰ ਸਵੱਛ ਕਿਹਾ ਹੈ। ਉਹ ਆਖਦੇ ਨੇ ਇਸਤਰੀ ਇਮਾਨ ਹੈ, ਧਨ ਗੁਜਰਾਨ ਹੈ, ਪੁੱਤਰ ਨਿਸ਼ਾਨ ਹੈ। ਇਸਤਰੀ ਜਿਹੜੀ ਹੈ ਉਹ ਇੱਕ ਮਰਦ ਦੀ ਇੱਜ਼ਤ ਹੈ, ਪੁੱਤਰ ਜਿਹੜਾ ਉਹ ਇਨਸਾਨ ਦਾ ਅੱਗੇ ਨਿਸ਼ਾਨ ਹੈ, ਧਨ ਜਿਹੜਾ ਹੈ ਉਹ ਗੁਜ਼ਾਰਾ ਹੈ। ਇਹ ਤਿੰਨੇ ਚੀਜ਼ਾਂ ਮਾੜੀਆਂ ਨਹੀਂ, ਠੀਕ ਨੇ, ਪਰ ਜੇ ਇਹਨਾਂ ਸੁੱਖਾਂ ਵਿੱਚ ਹੁੰਦਿਆਂ ਹੋਇਆਂ ਇਹ ਸੁੱਖ ਦੇਣ ਵਾਲੇ ਪਰਮੇਸ਼ਰ ਦਾ ਗਿਆਨ, ਉਸ ਦੀ ਸੋਝੀ ਅਤੇ ਉਸ ਦੀ ਯਾਦਸ਼ਾ ਇਨਸਾਨ ਦੇ ਪਾਸ ਹੋਵੇ, ਜੇ ਉਹ ਨਹੀਂ ਤੇ ਫਿਰ ਇਨਸਾਨ ਦੀਆਂ ਇਹਨਾਂ ਦਾਤਾਂ ਦੀ ਵੀ ਕੀਮਤ ਨਹੀਂ ਕਹੀ ਹੈ। ਹਾਂ, ਜਦੋਂ ਆਦਮੀ ਦੇ ਪਾਸ ਇਹਨਾਂ ਚੀਜ਼ਾਂ ਦੀ ਘਾਟ ਹੁੰਦੀ ਹੈ ਤਾਂ ਉਸ ਅਕਾਲ ਸ਼ਕਤੀ ਅੱਗੇ ਨਿਮਰਤਾ ਸਹਿਤ ਬੇਨਤੀਆਂ ਕਰਦਾ ਹੈ, ਇਹਨਾਂ ਚੀਜ਼ਾਂ ਦੀ ਲੋੜ ਹੈ, ਮੰਗ ਹੈ, ਦੇਵੋ, ਅਤੇ ਉਸ ਨੂੰ ਯਾਦ ਕਰਦਾ। ਅਤੇ ਜਦੋਂ ਇਹ ਚੀਜ਼ਾਂ ਜ਼ਿਆਦਾ ਪਾਸ ਹੋ ਜਾਣ ਤਾਂ ਫਿਰ ਕਈ ਵਾਰੀ ਇਨਸਾਨ ਇਹਨਾਂ ਵਿੱਚ ਲੱਗ ਕੇ ਅਤੇ ਪਰਮਾਤਮਾ ਨੂੰ ਭੁਲਾ ਵੀ ਦਿੰਦਾ। ਇਹ ਜਿਹੜੇ ਦੁਨਿਆਵੀ ਸੁੱਖ ਨੇ ਪਰਮੇਸ਼ਰ ਨਾਲੋਂ ਤੋੜਨ ਵਾਲੇ ਨੇ, ਪਰ ਜਿਹੜਾ ਗੁਰਬਾਣੀ ਦੀ ਓਟ ਲੈ ਕੇ ਚੱਲੇਗਾ ਉਹ ਇਹਨਾਂ ਸੁੱਖਾਂ ਵਿੱਚ ਪਰਮਾਤਮਾ ਦਾ ਤਿਆਗ ਨਹੀਂ ਕਰੇਗਾ। ਜਿਸ ਤਰ੍ਹਾਂ ਕੱਲ ਵੀ ਬੇਨਤੀ ਕੀਤੀ ਸੀ ਕਿ ਵਿਦਾਂਤ ਦੀ ਵਿਚਾਰ ਹੈ, ਜਿਹੜਾ ਇਕੱਲੇ ਵਿਦਾਂਤ ਦੇ ਗ੍ਰੰਥ ਪੜ੍ਹੇਗਾ ਤਾਂ ਮਨਮੁਖ ਹੋ ਜਾਵੇਗਾ, ਵੱਡਾ ਨਾਸਤਿਕ ਹੋ ਜਾਵੇਗਾ। ਕਿਉਂਕਿ ਵਿਦਾਂਤ ਕਹਿੰਦੇ ਨੇ ਅਹੰ ਬ੍ਰਹਮ ਅਸਮੀ, ਮੈਂ ਖੁਦ ਬ੍ਰਹਮ ਹਾਂ। ਤੇ ਜਿਹੜਾ ਬੰਦਾ ਗੁਰਬਾਣੀ ਗੁਰਮਤਿ ਨੂੰ ਦਾ ਨਹੀਂ ਜਾਣੀ ਹਾਂ, ਉਹਨੂੰ ਇਹ ਹੰਕਾਰ ਹੋ ਜਾਵੇਗਾ ਵੀ ਮੈਂ ਬ੍ਰਹਮ ਹੈ, ਮੈਂ ਰਾਬਾਂ, ਤੇ ਫਿਰ ਮੈਨੂੰ ਲੱਗਣ ਕੀ ਲੱਗਾ, ਫਿਰ ਮੈਂ ਪਾਪ ਕਰੀ ਜਾਵਾਂ ਜੋ ਮਰਜ਼ੀ ਕਰਾਂ। ਅਹੰ ਬ੍ਰਹਮ ਅਕਰੇ ਨਿਸੰਗ ਖਾਹ ਬਕਰੇ, ਅਹੰ ਬ੍ਰਹਮ ਅਸਮੀ ਨਿਸੰਗ ਭੋਗ ਲਛਮੀ। ਬੁਰਿਆਈਆਂ ਕਰੇਗਾ ਤੇ ਜੇ ਇਨਸਾਨ ਦੇ ਪਾਸ ਗੁਰਮਤਿ ਤੇ ਗੁਰਬਾਣੀ ਦੀ ਵਿਚਾਰ ਹੋਵੇਗੀ ਤੇ ਫਿਰ ਵਿਦਾਂਤ ਦੇ ਗ੍ਰੰਥਾਂ ਤੋਂ ਉਸ ਨੂੰ ਲਾਭ ਪ੍ਰਾਪਤ ਹੋਵੇਗਾ। ਤੇ ਜੇ ਗੁਰਬਾਣੀ ਦੀ ਵਿਚਾਰ ਨਹੀਂ ਤਾਂ ਉਹ ਮਨਮੁਖ ਹੋ ਜਾਏਗਾ, ਨਾਸਤਿਕ ਹੋ ਜਾਵੇਗਾ। ਜਿਸ ਕਿਸੇ ਨੇ ਵੀ ਵਿਦਾਂਤ ਪੜ੍ਹਨਾ ਹੋਵੇ ਉਹ ਪਹਿਲੇ ਗੁਰਬਾਣੀ ਦੀ ਵਿਚਾਰ ਨੂੰ ਪੜ੍ਹੇ। ਜੇ ਕਹੇਗਾ ਨਾ ਗੁਰਬਾਣੀ ਬਾਅਦ ਵਿੱਚ ਪੜ੍ਹ ਲਵਾਂਗਾ ਤਾਂ ਵੱਡਾ ਨਾਸਤਿਕ ਬਣ ਜਾਓ, ਕਿਉਂਕਿ ਵਿਚਾਰ ਹੀ ਐਸੀ ਹੈ। ਕਦੇ ਕਾਹਨੇ ਭਗਤ ਨੇ ਕਿਹਾ ਸੀ ਗੁਰੂ ਅਰਜਨ ਸਾਹਿਬ ਜੀ ਨੂੰ, ਉਹੀ ਰੇ ਮੈਂ ਉਹੀ ਰੇ, ਜਾਂ ਕੋ ਨਾਰਦ ਸਾਰਦ ਖੋਜੈ ਅੰਤ ਨਾ ਪਾਵਤ ਕੋਈ ਰੇ। ਤੇ ਗੁਰੂ ਸਾਹਿਬ ਕਹਿੰਦੇ ਹੰਕਾਰ ਦੀ ਬਿਮਾਰੀ ਸਿੱਖਾਂ ਵਿੱਚੋਂ ਕੱਢਣੀ ਹੈ ਤੇ ਤੂੰ ਹੰਕਾਰ ਦੀ ਕਹਿੰਦਾ ਬਾਣੀ ਲਿਖ ਦਿਓ, ਨਹੀਂ ਲਿਖੀ ਜਾ ਸਕਦੀ। ਇਹ ਜਿਹੜੇ ਦੁਨਿਆਵੀ ਸੁੱਖ ਨੇ, ਇਹ ਸੁੱਖ, ਇਹ ਮਾਇਆ ਦਾ ਅਡੰਬਰ ਇਨਸਾਨ ਨੂੰ ਪਰਮਾਤਮਾ ਵੱਲੋਂ ਭੁਲਾਉਂਦਾ। ਗੁਰਬਾਣੀ ਆਖਦੀ ਹੈ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਇਸ ਮਾਇਆ ਨੇ ਸੰਸਾਰ ਨੂੰ ਭਰਮਾਇਆ ਭਟਕਾਇਆ, ਪਰ ਮਨਮੁਖਾਂ ਨੂੰ ਗੁਰਮੁਖਾਂ ਨੂੰ ਨਹੀਂ। ਗੁਰਮੁਖ ਕੌਣ ਹੈ? ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਮਨਮੁਖ ਕੌਣ ਹੈ? ਜਿਹੜਾ ਕਹਿੰਦਾ ਭਾਈ ਜੀ ਸਮਾਂ ਵੇਖੀਦਾ ਹੁੰਦਾ, ਜਿਸ ਤਰ੍ਹਾਂ ਦਾ ਸਮਾਂ ਹੋਵੇ ਉਸ ਤਰ੍ਹਾਂ ਦਿਹਾੜੇ ਕੱਟ ਲਈਦੇ ਨੇ, ਹਵਾ ਦੇਖੀਦੀ ਹੈ ਕਿੱਧਰ ਨੂੰ ਚੱਲਦੀ ਹੈ, ਦੁਨੀਆਂ ਦੇ ਨਾਲ ਨਾਲ ਚੱਲਣਾ ਚਾਹੀਦਾ। ਸਿੱਖ ਉਸ ਨੂੰ ਕਹਿੰਦੇ ਨੇ ਜਿਹੜਾ ਗੁਰੂ ਵੱਲ ਨੂੰ ਚੱਲੇ, ਨਾ ਕਿ ਦੁਨੀਆਂ ਵੱਲ ਨੂੰ ਚੱਲੇ। ਸੰਤ ਉਸ ਨੂੰ ਕਹਿੰਦੇ ਨੇ ਜਿਹੜਾ ਦੁਨੀਆਂ ਨੂੰ ਰੱਬ ਵੱਲ, ਗੁਰੂ ਵੱਲ ਚਲਾਏ, ਨਾ ਕਿ ਦੁਨੀਆਂ ਵੱਲ ਚਲਾਵੇ। ਨਾ ਜਿਹੜਾ ਇਨਕਲਾਬ ਲੈ ਆਵੇ, ਤਬਦੀਲੀ ਕਰਕੇ ਰੱਖ ਦੇਵੇ, ਉਹਦਾ ਨਾਮ ਹੈ ਸੰਤ। ਇਹ ਨਹੀਂ ਵੀ ਦੁਨੀਆਂ ਦੇ ਮਗਰ ਮਗਰ ਤੁਰਿਆ ਫਿਰੇ ਉਹਨੂੰ ਸੰਤ ਆਖਦੇ ਨੇ, ਨਹੀਂ। ਜਿਹੜਾ ਦੁਨੀਆਂ ਨੂੰ ਮਗਰ ਲਿਆਵੇ ਤੇ ਕਿੱਧਰ ਖੜੇ? ਗੁਰੂ ਵੱਲ, ਪ੍ਰਭੂ ਪ੍ਰਾਪਤੀ ਦੇ ਰਸਤੇ ਤੇ। ਜੇ ਦੁਨੀਆਂ ਵੱਲੋਂ ਵੇਖਾਂਗੇ ਤਾਂ ਦੁਨੀਆਂ ਤੇ ਖੇਹ ਖੁਆਰ ਵੱਲ ਜਾਵੇਗੀ, ਤੇ ਹੁਣ ਖੇਹ ਖੁਆਰ ਵੱਲ ਥੋੜਾ ਚਰੇ ਚੱਲਣਾ। ਦੁਨੀਆਂ ਵਿਸ਼ੇ ਵਿਕਾਰਾਂ ਵੱਲ ਨੂੰ ਜਾਵੇਗੀ ਤੇ ਉਧਰ ਨੂੰ ਥੋੜਾ ਤੁਰੇ ਚੱਲਣਾ। ਸਿੱਖ ਉਹਨੂੰ ਕਹਿੰਦੇ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲੇ, ਗ੍ਰਹਿਣ ਕਰੇ। ਸੋ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਹਨ ਇਸ ਸ਼ਬਦ ਦੇ ਅੰਦਰ ਨਿਮਰਤਾ, ਸ਼ੁਕਰੀਆ ਤੇ ਬੇਨਤੀ, ਤਿੰਨ ਚੀਜ਼ਾਂ ਸਾਨੂੰ ਦਿੱਤੀਆਂ ਨੇ ਗੁਰੂ ਸਾਹਿਬ ਨੇ। ਬੇਨਤੀ ਕਰਨੀ ਤੇ ਇਸ ਤਰ੍ਹਾਂ ਕਰਨੀ ਹੈ, ਜੇ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਤੇ ਇਸ ਤਰ੍ਹਾਂ ਕਰਨਾ। ਇਨਸਾਨ ਦੇ ਅੰਦਰ ਨਿਮਰਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹ ਗੁਰੂ ਸਾਹਿਬ ਬਾਣੀ ਵਿੱਚ ਲਿਖਦੇ ਨੇ। ਉਸ ਨਿਮਰਤਾ ਨੂੰ ਪ੍ਰਗਟ ਕੀਤਾ। ਸੁਣੋ ਬੜੇ ਪਿਆਰ ਦੇ ਸਹਿਤ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਹਨ।
ਗੌੜੀ ਬੈਰਾਗਣ ਮਹੱਲਾ ਚੌਥਾ, ਕੰਚਨ ਨਾਰੀ ਮਹਿਜਿਓ, ਲੁਭਤ ਹੈ ਮੋਹ ਮੀਠਾ ਮਾਇਆ,
ਕੰਚਨ ਨਾਰੀ ਮਹਿ ਜੀਓ ਲੁਭਤ ਹੈ। ਸਾਹਿਬ ਜੀ ਫਰਮਾਉਂਦੇ ਨੇ ਕੰਚਨ ਸੋਨਾ ਤੇ ਨਾਰੀ ਇਸਤਰੀ, ਸੋਨਾ ਤੇ ਇਸਤਰੀ ਵਿੱਚ ਇਹ ਜਿਹੜਾ ਜੀ ਹੈ ਮਨ ਹੈ ਇਹ ਲੁਭਤ ਲੁਭਾਏ ਮਨ ਹੋ ਰਿਹਾ ਹੈ। ਨਾ ਇਸਤਰੀ ਮਾੜੀ ਹੈ ਨਾ ਸੋਨਾ ਮਾੜਾ, ਅਰਥ ਉਲਟ ਨਹੀਂ ਕੱਢ ਲੈਣਾ, ਗੱਲ ਨੂੰ ਸੁਣ ਕੇ ਸਮਝ ਕੇ। ਕਈ ਵਾਰੀ ਅੱਧੀ ਗੱਲ ਸੁਣਦੇ ਹਾਂ ਅੱਧੀ ਸੁਣਦੇ ਹੀ ਨਹੀਂ ਤੇ ਗੱਲ ਨੂੰ ਪੁੱਠੇ ਪਾਸੇ ਦੂਜੇ ਪਾਸੇ ਨੂੰ ਲਾ ਲੈਣਾ। ਕੰਚਨ ਨਾਰੀ ਮਹਿ ਜੀਓ ਲੁਭਤ ਹੈ, ਸੋਨਾ ਮਾੜਾ ਨਹੀਂ ਇਸਤਰੀ ਮਾੜੀ ਨਹੀਂ, ਬੜੀਆਂ ਸੁੰਦਰ ਨੇ ਦੋਨੋਂ, ਪਿਆਰੀਆਂ ਵਸਤੂ ਨੇ ਤੇ ਹਮੇਸ਼ਾ ਪਿਆਰੀ ਵਸਤੂ ਨਾਲ ਹੀ ਇਨਸਾਨ ਦਾ ਮਨ ਖਿੱਚਿਆ ਜਾਂਦਾ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਜੇ ਸਿਰਫ ਇਹਨਾਂ ਵੱਲ ਹੀ ਮਨ ਖਿੱਚਿਆ ਗਿਆ ਤੇ ਨੁਕਸਾਨ ਕੀ ਹੋਵੇਗਾ। ਕੰਚਨ ਨਾਰੀ ਮਹਿ ਜੀਓ ਲੁਭਤ ਹੈ, ਇਹ ਜਿਹੜਾ ਮਨ ਹੈ ਇਹ ਸੋਨੇ ਤੇ ਇਸਤਰੀ ਵੱਲ ਨੂੰ ਹੀ ਖਿੱਚਿਆ ਜਾਂਦਾ, ਲੁਭਾਏ ਮਨ ਹੁੰਦਾ ਹੈ।
ਮੋਹ ਮਿੱਠਾ ਮਾਇਆ,
ਇਹ ਜਿਹੜਾ ਮਾਇਆ ਦਾ ਮੋਹ ਹੈ ਬਹੁਤ ਮਿੱਠਾ ਹੈ। ਇਸਤਰੀ ਵੀ ਮਾਇਆ, ਸੋਨਾ ਵੀ ਮਾਇਆ, ਆ ਸਰੀਰ ਵੀ ਮਾਇਆ, ਭੋਜਨ ਵੀ ਮਾਇਆ, ਕਾਰਾਂ ਗੱਡੀਆਂ ਕੋਠੀਆਂ ਵੀ ਮਾਇਆ, ਇਹ ਸਭ ਮਾਇਆ ਦਾ ਡੰਬਰੀ ਹੈ, ਮਾਇਆ ਹੀ ਹੈ। ਸਿਰਫ ਰੁਪਈਆਂ ਨੂੰ ਮਾਇਆ ਨਹੀਂ ਕਹਿੰਦੇ, ਸਭ ਕੁਝ ਹੀ ਮਾਇਆ। ਮੇਰੇ ਸਾਹਿਬ ਜੀ ਕਹਿੰਦੇ ਇਹ ਮਾਇਆ ਦਾ ਮੋਹ ਇਤਨਾ ਮਿੱਠਾ ਲੱਗ ਰਿਹਾ ਹੈ, ਇਹ ਕਲਯੁਗੀ ਜੀਵਾਂ ਦੇ ਤਾਂ ਹੀ।
ਘਰ ਮੰਦਰ ਕੋੜੇ ਖੁਸ਼ੀ,
ਘਰ ਮੰਦਰ, ਘਰ ਹੁੰਦੇ ਨੇ ਕੱਚੇ, ਮੰਦਰ ਹੁੰਦੇ ਨੇ ਪੱਕੇ, ਘਰ ਛੋਟੇ ਮੰਦਰ ਵੱਡੇ ਵੱਡੇ ਮਹਿਲ, ਘੋੜੇ ਅਸਵਾਰੀਆਂ, ਹੁਣ ਕਹਿ ਲਈਏ ਸਕੂਟਰ ਕਹਿ ਲਈਏ ਕਾਰਾਂ ਕਹਿ ਲਈਏ, ਖੁਸ਼ੀ, ਇਹ ਜਿਹੜਾ ਮਾਇਆ ਦਾ ਮੋਹ ਮਿੱਠਾ ਹੈ, ਇਹ ਮਿਠਾਸ, ਇਹ ਘਰ ਮੰਦਰ ਘੋੜੇ ਇਹਨਾਂ ਦੇ ਵਿੱਚ ਇਹ ਚਿੱਤ ਲੱਗ ਰਿਹਾ, ਖੁਸ਼ ਹੋ ਰਿਹਾ ਹੈ ਬੜਾ।
ਮਨ ਅਨ ਰਸ ਲਾਇਆ,
ਅਤੇ ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਰਸ ਹਨ ਜਿਨ੍ਹਾਂ ਰਸਾਂ ਦੇ ਵਿੱਚ ਇਸ ਦੁਨੀਆਂ ਨੇ ਆਪਣਾ ਮਨ ਲਾ ਲਿਆ, ਗੱਡ ਲਿਆ, ਵਿੱਚ ਇਤਨਾ ਗੱਡ ਲਿਆ ਕਹਿੰਦਾ ਗੁਰਦੁਆਰੇ ਜਾਣ ਲਈ ਟਾਈਮ ਨਹੀਂ, ਕਥਾ ਸੁਣਨ ਲਈ ਟਾਈਮ ਨਹੀਂ, ਕੀਰਤਨ ਸੁਣਨ ਲਈ ਟਾਈਮ ਨਹੀਂ, ਅੰਮ੍ਰਿਤ ਛਕਣ ਲਈ ਟਾਈਮ ਨਹੀਂ, ਟਾਈਮ ਨਹੀਂ ਹੈ। ਇਸ ਪ੍ਰਕਾਰ ਗੁਰਮਤ ਨਾਲ ਜੁੜਨ ਵਾਸਤੇ ਟਾਈਮ ਨਹੀਂ। ਮੇਰੇ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਮਾਇਆ ਦਾ ਮੋਹ ਇਤਨਾ ਮਿੱਠਾ ਹੈ, ਇਹਨਾਂ ਸਾਰਿਆਂ ਦੇ ਨਾਲ ਲੱਗ ਗਿਆ ਇਹ ਮਨ, ਇਸ ਵਿੱਚ ਗੱਡਿਆ ਗਿਆ, ਇਸ ਵਿੱਚ ਇਤਨਾ ਲੱਗ ਗਿਆ ਦੁਨੀਆਂ ਦਾ, ਸੰਸਾਰ ਦਾ,
ਹਰ ਪ੍ਰਭ ਚਿੱਤ ਨਾ ਆਵਈ,
ਇਹਨਾਂ ਵਿੱਚ ਲੱਗਿਆ ਹੋਇਆ ਹਰੀ ਪਰਮੇਸ਼ਰ ਚੇਤੇ ਹੀ ਨਹੀਂ ਆਉਂਦਾ ਪਿਆ। ਜਦੋਂ ਗੁਰੂ ਪਰਮੇਸ਼ਰ ਲਈ ਟਾਈਮ ਹੀ ਨਹੀਂ ਹੋਣਾ ਤੇ ਚੇਤੇ ਕਿੱਥੋਂ ਆਉਣਾ, ਨਹੀਂ ਆਵੇਗਾ। ਜਿਹੜੇ ਹੁਣ ਤੁਸੀਂ ਇੰਡੀਆ ਤੋਂ ਆਏ ਹੋ, ਕਥਾ ਕੀਰਤਨ ਸੁਣਦੇ ਹੋ, ਬੈਠਦੇ ਹੋ, ਗ੍ਰੰਥ ਪੜ੍ਹਦੇ ਹੋ, ਤੇ ਇਸ ਸੰਗਤ ਵਿੱਚ ਬੈਠ ਕੇ ਪੜ੍ਹਨ ਸੁਣਨ ਦੇ ਨਾਲ ਕੁਦਰਤੀ ਤੌਰ ਤੇ ਇੱਧਰ ਨੂੰ ਪਿਆਰ ਹੈ ਔਰ ਖਿੱਚ ਹੈ। ਪਰ ਜਿਹੜੇ ਸਾਡੇ ਬੱਚੇ ਇੱਥੇ ਦੇ ਜੰਮ ਪਲ ਨੇ, ਉਹਨਾਂ ਨੂੰ ਇਹ ਖਿੱਚ ਨਹੀਂ, ਉਹ ਖਿੱਚ ਖਤਮ ਹੋ ਗਈ ਹੈ। ਕਿਉਂ ਹੋ ਗਈ ਖਤਮ? ਉਮਰ 17, 18, 16 ਸਾਲ ਦੀ ਹੋ ਗਈ, ਵਿਸ਼ੇ ਵਿਕਾਰਾਂ ਵਿੱਚ ਖਚਿਤ ਹੋ ਗਏ, ਸਿਰਫ ਖਾਣ ਪੀਣ ਭੋਗਣ ਨਾਲ ਹੈ। ਕੰਚਨ ਨਾਰੀ ਮਹਿ ਜੀਓ ਲੁਭਤ ਹੈ, ਮੋਹ ਮਿੱਠਾ ਲਾਇਆ, ਇਤਨਾ ਮਨ ਗੱਡਿਆ ਗਿਆ। ਹਰ ਪ੍ਰਭ ਚੇਤਨਾ ਆਇਓ, ਹੁਣ ਤੁਸੀਂ ਉਹਨਾਂ ਨੂੰ ਕਹੋਗੇ ਗੁਰਦੁਆਰੇ ਆਓ, ਨਹੀਂ ਆਉਂਦੇ। ਹੁਣ ਤੁਸੀਂ ਉਹਨਾਂ ਨੂੰ ਸਮਝਾਓ ਪੁੱਠੇ ਕੰਮ ਨਾ ਕਰੋ, ਨਹੀਂ ਹਟਦੇ। ਸੰਗਤ ਕਰਨ ਵਾਲਾ ਆਦਮੀ, ਸੰਗਤ ਕਰਨ ਵਾਲੀ ਬੀਬੀ, ਉਹ ਸ਼ਰਮ ਨਾਲ ਡੁੱਬ ਕੇ ਮਰ ਜਾਵੇਗੀ ਜਦੋਂ ਉਹਦੀ ਲੜਕੀ ਕਿਸੇ ਕਾਲੇ ਦੇ ਨਾਲ ਤੁਰੀ ਜਾਵੇਗੀ। ਪਰ ਉਹਨੂੰ ਕੋਈ ਸ਼ਰਮ ਨਹੀਂ ਵੀ ਮੇਰੀ ਮਾਂ ਦਾ ਮੂੰਹ ਕਾਲਾ ਹੁੰਦਾ, ਮੇਰੇ ਪਿਓ ਦਾ ਮੂੰਹ ਕਾਲਾ ਹੁੰਦਾ, ਉਹਨੂੰ ਕੋਈ ਸ਼ਰਮ ਨਹੀਂ। ਕਾਰਨ ਕੀ ਆ? ਸੰਗਤ ਨਹੀਂ, ਸੰਗਤ ਨਹੀਂ। ਮਾਂ ਬਾਪ ਜਿਹੜੇ ਨੇ ਉਹ ਸ਼ਰਮ ਨਾਲ ਹੀ ਮਰਦੇ ਜਾਂਦੇ ਨੇ। ਬਸ ਇਹੀ ਫਾਇਦਾ, ਜਿਹੜਾ ਗੁਰੂ ਨਾਲ ਜੁੜ ਗਿਆ ਬੁਰਿਆਈ ਵੱਲੋਂ ਉਸ ਨੂੰ ਦੁੱਖ ਲੱਗੇਗਾ, ਸ਼ਰਮ ਆਵੇਗੀ। ਪਰ ਮੇਰੇ ਪਾਤਸ਼ਾਹ ਕਹਿੰਦੇ ਕਲਯੁੱਗ ਦਾ ਸਮਾਂ, ਇਸ ਕਲਯੁੱਗ ਦੇ ਬੰਦੇ, ਕੰਚਨ ਨਾਰੀ ਮੈਂ ਜੀਉ ਲੁਭਤ ਹੈ ਮੋਹ ਮੀਠਾ ਲਾਇਆ, ਹਰ ਮੰਦਰ ਕੋੜੇ ਖੁਸ਼ੀ ਮਨ ਅਨਰਸ ਲਾਇਆ। ਕੀ ਉਹਦਾ ਰਿਜ਼ਲਟ ਕੀ ਨਿਕਲਿਆ? ਹਰ ਪ੍ਰਭ ਚੇਤਨ ਆਇਓ, ਹਰੀ ਪਰਮੇਸ਼ਰ ਚੇਤੇ ਨਹੀਂ ਆਉਂਦਾ ਹੈ।
ਹਰ ਪ੍ਰਭ ਚੇਤਨ ਆਵਈ ਕਿਉਂ ਛੂਟਾ ਮੇਰੇ ਹਰ ਰਾਜਾ।
ਹੇ ਮੇਰੇ ਹਰੀ ਰਾਜਾ ਰੂਪ ਪਰਮੇਸ਼ਰ, ਇਹ ਕਲਯੁੱਗ ਦੇ ਬੰਦੇ ਕਿਵੇਂ ਛੁੱਟਣਗੇ? ਕਿਵੇਂ ਜਦੋਂ ਉਧਰੋਂ ਟੁੱਟ ਹੀ ਗਏ, ਜੋੜੀ ਪੁੱਠੇ ਪਾਸੇ ਗਏ, ਉਹ ਕਿਵੇਂ ਛੁੱਟਣਗੇ? ਉਹ ਨਹੀਂ ਛੁੱਟ ਸਕਦੇ, ਮੁਸ਼ਕਲ ਹੈ, ਵੱਧ ਗਏ ਬੁਰਿਆਈਆਂ ਵਿੱਚ।
ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ।
ਹੇ ਮੇਰੇ ਰਾਮ ਪਰਮੇਸ਼ਰ, ਇਹ ਸਾਡੇ ਨੀਚ ਨੀਵੇਂ ਮਾੜੇ ਕਰਮ ਹਨ, ਇਹ ਸਾਡੇ ਭੈੜੇ ਕਰਮ ਨੇ, ਇਹ ਸਾਡੇ ਮਾੜੇ ਕਰਮ ਨੇ। ਕਲੱਬਾਂ 'ਚ ਜਾਣਾ, ਸ਼ਰਾਬਾਂ ਪੀਣੀਆਂ, ਨਾਚ ਦੇਖਣੇ, ਇਹ ਸਾਡੇ ਮਾੜੇ ਕਰਮ ਹਨ।
ਗੁਣਵੰਤਾ ਹਰ ਹਰ ਦਿਆਲ ਕਰ।
ਗੁਣਵੰਤਾ ਹਰ ਹਰ ਦਿਆਲ। ਹੇ ਹਰੀ, ਹੇ ਦਿਆਲੂ ਜੀ, ਤੂੰ ਸ੍ਰੇਸ਼ਟ ਸ਼ੁਭ ਗੁਣਾਂ ਵਾਲਾ ਹੈ।
ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ।
ਸਾਡੀ ਇਹ ਬੇਨਤੀ ਹੈ, ਸਾਡੇ ਤੇ ਕਿਰਪਾ ਕਰੋ, ਸਾਡੇ ਇਹਨਾਂ ਔਗਣਾਂ ਨੂੰ ਬਖਸ਼ੋ, ਬਖਸ਼ ਲਵੋ, ਇਹਨਾਂ ਔਗਣਾਂ ਤੋਂ ਬਚ ਜਾਈਏ, ਇਹ ਕਿਰਪਾ ਕਰੋ। ਇਹ ਹੈ ਇੱਕ ਨਿਮਰਤਾ ਸਹਿਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਢੰਗ, ਵੀ ਮਹਾਰਾਜ ਸਾਡੇ ਕਰਮ ਮਾੜੇ ਨੇ, ਅਸੀਂ ਮਾੜੇ ਹਾਂ, ਸਾਡੀ ਇਹ ਬੇਨਤੀ ਹੈ ਕਿ ਸਾਡੇ ਤੇ ਤਰਸ ਕਰੋ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ। ਮਹਾਰਾਜ ਬਖਸ਼ ਲਓ, ਇਹਨਾਂ ਬੁਰਿਆਈਆਂ ਤੋਂ ਬਚਾਓ, ਸਤਿਗੁਰੂ ਇੱਜ਼ਤ ਬਖਸ਼ੋ।
ਰਹਾਓ
ਵਿਸਰਾਮ ਲਾ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
ਕਿਛ ਰੂਪ ਨਹੀਂ ਕੁਛ ਜਾਤ ਨਹੀਂ।
ਇਹ ਨਿਮਰਤਾ ਹੈ, ਕਿਛ ਰੂਪ ਨਹੀਂ, ਸਤਿਗੁਰੂ ਪਾਤਸ਼ਾਹ ਸੁੰਦਰ ਰੂਪ ਵੀ ਨਹੀਂ ਹੈ। ਸੁੰਦਰ ਰੂਪ ਕੀ ਹੈ? ਦਿਲ ਦੀ ਸਫਾਈ ਰੂਪੀ ਰੂਪ। ਮੇਰਾ ਤੇ ਦਿਲ ਵੀ ਸਾਫ ਨਹੀਂ, ਮਨ ਵੀ ਪਵਿੱਤਰ ਨਹੀਂ, ਕਿਉਂਕਿ ਮਨ ਲੋਚੈ ਬੁਰਿਆਈਆਂ ਰਾਤ ਦਿਨੇ। ਬਦ ਬਖਤ ਹਮ ਚੋ ਵਕੀਲ ਗਾਫਿਲ, ਬੇਨਜ਼ਰ ਬੇਬਾਕ ਹੈ। ਇਹ ਮਨ ਦਿਲ ਦੀ ਸਫਾਈ ਰੂਪੀ ਸੁੰਦਰ ਸਰੂਪ ਵੀ ਨਹੀਂ ਹੈ, ਜਾਤ ਨਾਹੀਂ, ਕੋਈ ਉੱਚੀ ਜਾਤ ਵੀ ਨਹੀਂ ਹੈ।
ਕਿਸ ਢੰਗ ਨਾ ਮੇਰਾ,
ਨਾ ਮੇਰਾ ਕੋਈ ਸ੍ਰੇਸ਼ਟ ਢੰਗ ਤਰੀਕਾ ਆਚਾਰ ਹੀ ਹੈ।
ਕਿਆ ਬੋਲੈ ਬੋਲੈ, ਗੁਣ ਬੇਹੁਣ ਨਾਮ ਜਪਿਆ ਨਾ ਤੇਰਾ।
ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਵੀ ਨਹੀਂ ਜਪਿਆ, ਨਹੀਂ ਕੋਈ ਸਿਮਰਨ ਕੀਤਾ, ਬਾਣੀ ਪੜ੍ਹੀ, ਗੁਣ ਬੇਹੁਣ ਗੁਣਾਂ ਤੋਂ ਖਾਲੀ, ਕਿਆ ਮੋਹ ਲੈ ਬੋਲ ਹੈ, ਮੈਂ ਤੇਰੇ ਪਾਸ ਕਿਹੜਾ ਮੂੰਹ ਲੈ ਕਰਕੇ ਬੋਲਣਾ ਕਰਾਂ, ਮੈਂ ਬੋਲਾਂ ਵੀ ਕੀ। ਕਈ ਸਿਆਣੇ ਬੰਦੇ ਨੇ, ਉਹਨਾਂ ਦੀ ਸਿਆਣਪਤਾ ਨੂੰ ਸਤਿਗੁਰੂ ਜੀ ਨੇ ਪ੍ਰਗਟ ਕੀਤਾ। ਇੱਕ ਬਜ਼ੁਰਗ ਨਾਲ ਵਾਹ ਪਿਆ ਤੇ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਝਗੜੇ, ਇੰਡੀਆ ਦੀ ਗੱਲ ਹੈ, ਤੇ ਉਹ ਪ੍ਰਬੰਧਕ ਮੈਨੂੰ ਆਖਦੇ ਨੇ, ਬਾਬਾ ਜੀ ਤੁਸੀਂ ਕਥਾ ਕਰਦੇ ਹੋ, ਆਹ ਜਿਹੜਾ ਬਾਪੂ ਹੈ 70 ਸਾਲ ਦਾ, ਇਹਨੇ ਅੱਗੇ ਕਦੇ ਕੁਝ ਨਹੀਂ ਸੀ ਕਿਹਾ, ਸ਼ਰਾਬ ਵੀ ਰੱਜ ਕੇ ਪੀਂਦਾ ਸੀ ਤੇ ਇਹਨੇ ਕਦੇ ਕੁਝ ਨਹੀਂ ਸੀ ਕਿਹਾ। ਇਹ ਤੁਸੀਂ ਕਥਾ ਕਰਨ ਲੱਗ ਪਏ ਹੋ, ਇਹ ਸੁਣਦਾ, ਇਹਨੇ ਅੰਮ੍ਰਿਤ ਛਕ ਲਿਆ, ਚੰਗਾ ਇਹਨੇ ਅੰਮ੍ਰਿਤ ਛਕਿਆ, ਨਿੱਤ ਲੜਦਾ ਹੁਣ ਸਾਡੇ ਨਾਲ, ਗੱਲ ਕੀ ਹੈ? ਮੈਂ ਆਖਿਆ ਵੀ ਮੈਂ ਪੁੱਛ ਕੇ ਫਿਰ ਦੱਸਾਂਗਾ, ਮੈਂ ਉਸਨੂੰ ਬੇਨਤੀ ਕਰਾਂਗਾ ਵੀ ਤੂੰ ਸਗੋਂ ਅੰਮ੍ਰਿਤ ਛਕਿਆ, ਹੁਣ ਤੂੰ ਨਾ ਲੜਿਆ ਕਰ। ਜਦੋਂ ਮੈਂ ਉਸਨੂੰ ਪੁੱਛਿਆ ਨਾ, ਬੇਨਤੀ ਕੀਤੀ, ਤੇ ਉਹ ਮੈਨੂੰ ਕਹਿਣ ਲੱਗਾ ਵੀ ਬਾਬਾ ਜੀ ਤੁਸੀਂ ਬਾਹਰੋਂ ਆਏ ਹੋ, ਤੁਹਾਨੂੰ ਪਤਾ ਨਹੀਂ, ਅੱਬਲ ਤਾਂ ਤੁਸੀਂ ਇਸ ਗੱਲ ਵਿੱਚ ਨਾ ਰਿਸਕ ਲੈਂਦੇ, ਪਰ ਤੁਸੀਂ ਪੁੱਛਿਆ ਮੈਂ ਦੱਸ ਦਿੰਦਾ। ਕਹਿੰਦਾ ਵੀ ਮੈਂ ਨਿੱਤ ਦਾ ਸ਼ਰਾਬੀ ਸੀ, ਰੋਜ਼ ਸਵੇਰੇ ਵੀ ਪੀਣੀ ਹੈ, ਸ਼ਾਮ ਨੂੰ ਵੀ ਪੀਣੀ ਹੈ। ਪ੍ਰਧਾਨ ਮੈਂ ਗੁਰਦੁਆਰੇ ਦਾ ਛੋਟਾ ਸੀ ਜ਼ਰੂਰ, ਪਰ ਮੈਂ ਰੋਜ਼ ਸ਼ਰਾਬ ਪੀਂਦਾ ਸਾਂ, ਮੈਂ ਕਦੇ ਗੁਰਦੁਆਰੇ ਦਖਲਅੰਦਾਜ਼ੀ ਨਹੀਂ ਸੀ ਦਿੱਤੀ। ਮੈਨੂੰ ਸ਼ਰਮ ਆਉਂਦੀ ਸੀ, ਤੂੰ ਰਾਤ ਦਿਨੇ ਸ਼ਰਾਬੀ ਹੋਇਆ ਰਹਿੰਦਾ ਤੇ ਤੈਨੂੰ ਉਹ ਹੀ ਸ਼ਰਮ ਆਉਂਦੀ ਹੈ, ਤੂੰ ਗੁਰੂ ਕੋਲ ਕੀ ਬੋਲੇਗਾ, ਕੀ ਕਹੇਗਾ? ਵੀ ਮੈਂ ਆਪਣੇ ਆਪ ਨੂੰ ਯੋਗ ਨਹੀਂ ਸੀ ਸਮਝਿਆ ਵੀ ਦਖਲਅੰਦਾਜ਼ੀ ਦੇਣੀ, ਕਿਉਂਕਿ ਮੇਰੇ ਵਿੱਚ ਬੜੀ ਵੱਡੀ ਕਮਜ਼ੋਰੀ ਹੈ। ਤੇ ਕਹਿੰਦਾ ਹੁਣ ਗੁਰੂ ਸਾਹਿਬ ਦੀ ਹੋ ਗਈ ਕਿਰਪਾ, ਹੁਣ ਮੈਂ ਸ਼ਰਾਬ ਦੀ ਸਹੁੰ ਪਾ ਦਿੱਤੀ ਗੁਰੂ ਕੋਲ, ਮੈਂ ਛਕ ਲਿਆ ਅੰਮ੍ਰਿਤ। ਤੇ ਕਹਿੰਦਾ ਹੁਣ ਮੈਂ ਕਮਜ਼ੋਰੀਆਂ ਜਿੰਨੀਆਂ ਨੇ ਨਾ ਉਹ ਸਾਰੀਆਂ ਤੇ ਬੋਲਾਂਗਾ, ਜ਼ਰੂਰ ਬੋਲਾਂਗਾ ਤੇ ਗੱਜ ਵੱਜ ਕੇ ਬੋਲਾਂਗਾ, ਕਿਉਂਕਿ ਮੇਰੇ 'ਚ ਕਮਜ਼ੋਰੀ ਸੀ, ਮੈਂ ਨਹੀਂ ਸੀ ਬੋਲਦਾ, ਹੁਣ ਮੈਂ ਜ਼ਰੂਰ ਬੋਲਾਂਗਾ। ਮੈਂ ਕੋਈ ਪ੍ਰਬੰਧਕ ਸ਼ਰਾਬੀ ਨਹੀਂ ਰਹਿਣ ਦੇਣਾ, ਮੈਂ ਗੁਰਦੁਆਰੇ ਦਾ ਪ੍ਰਧਾਨ ਹਾਂ ਤੇ ਮੈਂ ਕੋਈ ਸ਼ਰਾਬੀ ਪ੍ਰਬੰਧਕ ਨਹੀਂ ਰਹਿਣ ਦੇਣਾ। ਹੁਣ ਜਿਨ੍ਹਾਂ ਜਿਨ੍ਹਾਂ 'ਚ ਔਗੁਣ ਨੇ, ਹੁਣ ਤਾਈਆਂ ਨੇ, ਉਹ ਮੈਂ ਜ਼ਰੂਰ ਕਹਾਂਗਾ ਔਰ ਗੱਜ ਕੇ ਕਹਾਂਗਾ। ਉਹ ਗੁਰੂ ਸਾਹਿਬ ਦੀ ਕਿਰਪਾ ਰਹੀ ਤੇ ਕਮੇਟੀ ਸਾਰੀ ਅੰਮ੍ਰਿਤਧਾਰੀ ਚੜ੍ਹਦੀ ਕਲਾ ਵਾਲੀ ਬਣਾਓ। ਤੇ ਫਿਰ ਮੈਂ ਵੱਡੇ ਪ੍ਰਧਾਨ ਨੂੰ ਕਿਹਾ, ਮੈਂ ਆਖਿਆ ਉਹ ਬਿਲਕੁਲ ਠੀਕ ਸਟੈਂਡ ਤੇ ਖੜਾ, ਬਿਲਕੁਲ ਠੀਕ ਹੈ, ਉਹਨੂੰ ਸਪਸ਼ਟ ਕਰ ਦਿਓ, ਜੋ ਗੱਲ ਪੁੱਛਦਾ ਉਹਨੂੰ ਕਹੋ ਦੇਖੋ ਭਈਆ, ਜਦੋਂ ਤੁਸੀਂ ਸਪਸ਼ਟ ਕਰ ਦਿਓਗੇ ਆਪੇ ਨਹੀਂ ਲੜੇਗਾ, ਫਿਰ ਲੜੇਗਾ ਤੇ ਮੈਨੂੰ ਬੇਨਤੀ ਕਰਨਾ। ਬਿਲਕੁਲ ਸੱਚ ਬੋਲਿਆ ਔਰ ਠੀਕ ਬੋਲਿਆ, ਉਹ ਪੜ੍ਹਿਆ ਲਿਖਿਆ ਮੈਨੂੰ ਸਿਆਣਾ ਲੱਗਾ, ਜਿਹੜਾ ਕਹਿੰਦਾ ਸੀ ਵੀ ਮੈਂ ਨਿੱਤ ਦਾ ਸ਼ਰਾਬੀ ਸੀ, ਮੈਂ ਤਾਂ ਦਖਲਅੰਦਾਜ਼ੀ ਨਹੀਂ ਸੀ ਦਿੰਦਾ, ਪਰ ਹੁਣ ਗੁਰੂ ਦੀ ਕਿਰਪਾ ਹੋ ਗਈ ਹੈ, ਹੁਣ ਮੈਂ ਚੰਗੇ ਕੰਮ 'ਚ ਅੜਿੱਕਾ ਨਹੀਂ ਡਾਵਾਂਗਾ, ਲੇਕਿਨ ਮਾੜੇ ਕੰਮ 'ਚ ਮੈਂ ਜ਼ਰੂਰ ਅੜਿੱਕਾ ਡਾਵਾਂਗਾ, ਹੁਣ ਮੈਂ ਇਹ ਕੰਮ ਨਹੀਂ ਕਰਨ ਦੇਵਾਂਗਾ। ਸੋ ਸਤਿਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਿਆਣੇ ਬੰਦੇ ਦੀ ਵਿਚਾਰ ਨੂੰ ਪ੍ਰਗਟ ਕਰ ਰਹੇ ਨੇ, ਕਹਿੰਦੇ ਕਿਆ ਮੋਹ ਲੈ ਬੋਲਣਾ, ਇਹ ਪਾਤਸ਼ਾਹ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਕੋਲ ਬੋਲਾਂ, ਕਿਉਂਕਿ ਮੈਂ ਕਦੇ ਨਾਮ ਨਹੀਂ ਜਪਦਾ, ਮੇਰੇ ਵਿੱਚ ਸ਼ੁਭ ਗੁਣ ਨਹੀਂ, ਮੈਂ ਗੁਣਾਂ ਤੋਂ ਖਾਲੀ ਹਾਂ, ਔਗਣ ਨੇ, ਮੈਂ ਬੋਲਾਂ ਤੁਹਾਡੇ ਸਾਹਮਣੇ ਕੀ ਬੋਲਾਂ, ਕਿਹੜੇ ਮੂੰਹ ਨਾਲ ਬੋਲਾਂ, ਔਰ ਮੈਂ ਆਮ ਹੀ ਗੁਰਦੁਆਰਿਆਂ 'ਚ ਦੇਖਦਾ, ਇੰਡੀਆ ਹੀ ਨਹੀਂ ਇੱਥੇ ਵੀ ਆਮ ਗੁਰਦੁਆਰਿਆਂ 'ਚ ਦੇਖੀਦਾ, ਉਹ ਬੰਦੇ ਬੋਲਦੇ ਨੇ ਗੁਰਦੁਆਰੇ ਤੇ ਨੁਕਤਾਚੀਨੀ ਕਰਦੇ, ਜਿਨ੍ਹਾਂ ਦੇ ਪੱਲੇ ਕੱਖ ਨਹੀਂ ਸਿੱਖੀ ਪੱਖ ਤੋਂ, ਜਿਸ ਦੇ ਪੱਲੇ ਸਿੱਖੀ ਪੱਖ ਤੋਂ ਕੁਝ ਵੀ ਨਹੀਂ। ਇਹ ਨਹੀਂ ਵੀ ਜਿਹਦੇ ਕੋਲ ਬਹੁਤੇ ਰੁਪਈਏ ਨੇ ਉਹਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਦਿਓ, ਇਹ ਨਹੀਂ ਨਹੀਂ, ਜਿਹਦੇ ਕੋਲ ਸਿੱਖੀ ਹੈ, ਜਿਹਦੇ ਕੋਲ ਗੁਰੂ ਦੀ ਬਾਣੀ ਹੈ, ਜਿਹਦੇ ਪਾਸ ਗੁਰਮਤ ਹੈ, ਕਿਉਂਕਿ ਗੁਰਦੁਆਰਾ ਬਣਿਆ ਇਸ ਵਾਸਤੇ ਹੈ ਕਿ ਗੁਰਮਤ ਨੂੰ ਪ੍ਰਗਟ ਕਰਨ ਵਾਸਤੇ, ਗੁਰਦੁਆਰਾ ਬਣਿਆ ਇਸ ਕਰਕੇ ਹੈ ਕਿ ਇੱਥੋਂ ਸਿੱਖ ਬਣਨ। ਪਤਾ ਗੁਰਦੁਆਰਾ ਕਿਹਨੇ ਬਣਾਇਆ? ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ, ਕਾਹਦੇ ਵਾਸਤੇ ਬਣਾਇਆ? ਸਿੱਖ ਬਣਨ। ਸਿੱਖ ਕਦੋਂ ਬਣਨਗੇ? ਜਦੋਂ ਸਿੱਖੀ ਦੀ ਇਸ ਸਟੇਜ 'ਤੇ ਗੱਲ ਹੋਵੇਗੀ ਉਦੋਂ ਸਿੱਖ ਬਣਨਗੇ। ਤੇ ਕਈਆਂ ਬੰਦਿਆਂ ਨੇ ਇਹ ਹੀ ਸਮਝਿਆ ਹੋਇਆ ਕਿ ਗੁਰਦੁਆਰਾ ਇਸ ਕਰਕੇ ਬਣਿਆ ਵੀ ਗੋਲਕ ਵੱਧ ਜਾਏ, ਲੰਗਰ ਬਹੁਤਾ ਚੱਲ ਜਾਏ, ਬਿਲਡਿੰਗ ਵੱਡੀ ਬਣ ਜਾਵੇ, ਤੇ ਪੈਸੇ ਸ਼ਰਾਬੀਆਂ ਕਬਾਬੀਆਂ ਜਿਸ ਢੰਗਾਂ ਨਾਲ ਮਰਜ਼ੀ ਵੀ ਆ ਉਹ ਤੁਸੀਂ ਇਕੱਠੇ ਕਰੀ ਜਾਓ। ਗੁਰਦੁਆਰਾ ਦਾ ਇੱਕ ਹਾਲ ਹੋਣਾ ਚਾਹੀਦਾ ਤੇ ਉਹਦੇ ਵਿੱਚ ਬਰਾਤਾਂ ਆਉਣ, ਸ਼ਰਾਬਾਂ ਵੀ ਚੱਲਣ ਤੇ ਕੁੱਕੜ ਵੀ ਭੁੱਜਣ, ਉਹਦੀ ਆਮਦਨ ਗੁਰਦੁਆਰੇ ਨੂੰ ਜਾਵੇ, ਤੇ ਉਹ ਜਿਹੜੀ ਆਮਦਨ ਗੁਰਦੁਆਰੇ ਦੀਆਂ ਕੰਧਾਂ ਨੂੰ ਲੱਗੇਗੀ ਉਹਨਾਂ ਕੰਧਾਂ ਵਿੱਚੋਂ ਸ਼ਾਂਤੀ ਨਹੀਂ ਮਿਲਣੀ, ਉੱਥੋਂ ਸੇਕ ਤਾਂ ਮਿਲੇਗਾ, ਉੱਥੇ ਲੜਾਈ ਤਾਂ ਹੋਵੇਗੀ, ਉੱਥੇ ਕਲੇਸ਼ ਤੇ ਪਵੇਗਾ, ਪਰ ਉੱਥੋਂ ਸ਼ਾਂਤੀ ਨਹੀਂ ਮਿਲਣੀ, ਉੱਥੋਂ ਸੰਤੋਖ ਨਹੀਂ ਮਿਲਣਾ, ਉੱਥੋਂ ਆਨੰਦ ਨਹੀਂ ਮਿਲਣਾ। ਇਸ ਅਸਥਾਨ ਤੇ 10 ਨੌਹਾਂ ਦੀ ਕਿਰਤ ਦਾ ਲੱਗਾ ਹੋਇਆ ਪੈਸਾ ਹੀ शांति देवेगा, टिकाव देवेगा, आनंद बनावेगा। इस तरह से कल नू कोई ये गल कहेगा एक शराब का ठेका खोल लो, क्योंकि आमदन बहुत सारी वड्डी हुंदी है, तो गुरुद्वारे वालों खोल लो तो गुरुद्वारे च आमदन आई जाए। तो सिखी कित्थे गई? सिखी इसनू आखदे ने। गुरुद्वारा बनिया सिख बन, सिख कदों बनेगा जदों सिखी की गल होवेगी, सिखी की गल कदों होवेगी जदों प्रबंधक सिख होणगे। ते जे प्रबंधक ही शराबी कबाबी होणगे ते इत्थे शराब की गल भी नहीं करन देणगे, ते इत्थे शराब की गल नहीं करांगे ते कोई छड्डण लई तैयार भी नहीं होवेगा। ते जे कोई छड्डण लई तैयार नहीं होवेगा ते फिर वह गुरद्वारा नहीं रह गया। सो मेरे पातशाह जी फरमा रहे हैं, क्या मोह लह बोलह गुण बिहून नाम जपया नहीं तेरा। ये परमेश्वर नाम नहीं जपया, गुणा तो खाली है। मैनू शर्म आती है ये मैं की बोला। इस करके नुकता चीनी उसनों ही करनी चाहिए है जिदे कोल सिखी है वह करे। साहब जी फरमाते हैं,
हम पापी संग गुर उभरे।
मेरा कहने का मतलब ये नहीं गुरुद्वारे की हर चंगी गल वास्ते हर बंदा रह दे सकता, हर माड़ी गल नू टोक सकता हर बंदा, पर जे कोई चंगा गुरसिख टोकेगा ना तो वह चंगी रह देगा, चंगी रह देगा। तो जे शराबी नुकता चीनी करूँ तो वह ही कहूगा भी शराबियों के उल्ट ना बोलिया करो, भी पैसे आन दो खंड पाठ उन्होंने ज्यादा कराने ने, इस करके वह हकदार नहीं नुकता चीनी का, ना करे चंगा, क्योंकि उहदा बोलिया होया गुरमत वाला नहीं हो। गुरमत का बोल गुरसिख का ही हो सकता। हां जी,
हम पापी संग गुर उभरे पुन सतगुर केरा।
असी पापी हाँ, पाप कर्म करते हाँ, माड़े कम करते हाँ, संग गुर उभरे सतगुरु तेरे संग करके असी जरूर उधरे हाँ। जे साडा कोई भला होया असी उधरे हाँ, असी बने हाँ तो तुहाडा संग करके, असी कोई अपनी कमाई करके नहीं सुधरे। नहीं, कर्म तो स्वच्छ है ही नहीं, सुधरना कितों है। पुन सतगुर केरा, तेरे चरणा च नमस्कार करके बेनती करते से, ये सतगुरु तुसी साडे ते पुन कीता है, ये तुसी सानू दान दिता है स्वच्छ, जिहड़ा सानू चंगे पासे ला दिता, सानू सिखी दे दिती है, ये निम्रता विच रहना है। हंकार नहीं करना पे मैं अमृत छकिया, मैं वड्डा हाँ, मैं वड्डा कथावाचक, मैं वड्डा रागी हाँ, नहीं पातशाह मैं कुछ भी नहीं, मैं कौन, ये सब तेरी दित्ती हुई वड्याई है। ये तो तुसी पुन खाते ही, ये दान खाते ही स्वच्छ गुण दे दिता।
सब जियो पिंड मुख नक दिया।
इत्थे ही बस नहीं, ये प्रभु तू ये जीव आत्मा दित्ती है, पिंड शरीर दित्ता है, ये सोना मुख दित्ता है, ये नक दित्ता है सुंदर तोते दी चुंझ वर्गा।
वर्तन को पानी,
फिर इनू वर्तन वास्ते पानी दित्ता है, जेड़ी सब तो नेड़ली चीज सी, जिस तो बिना गुजारा नहीं है, पीना नहाना धोना पंच नाना करना वस्त्र साफ करने ने, ये पानी तुसी देना कीता वर्तन वास्ते।
अन्न खाना कपड़ पहनन दिया।
सानू भोजन खान वास्ते तुसी दिता है, वस्त्र पहनन वास्ते देना कीते हन।
रस अन्न भोगानी,
ते होर भी अनेक रस सानू भोगानी भोगन वास्ते आप जी ने देना कीते हन। हे परमेश्वर ये तू देना कीते हन, पर असी निकम्मे जीव हंकारी की कहंदे हां।
जिन दिए सो चित ना आवई,
जिस वाहेगुरु अकाल पुरख ने सानू एडियां सोहणियां दातां दित्तियां ने, सो चित ना आवे ओ परमेश्वर चेते ही नहीं आउंदा। दात प्यारी विसरिया दा तारा, जाने नाही मरण विचारा। ओ दातां प्यारियां चंगियां लग गईयां, ते दाता नूं जेड़ियां दाता सी ओ प्यारियां दे दाता नूं देण वाला परमेशर ओ भुल गया। कीते कौ मेरा सम्मान है, करण हार त्रिण जन है, जिन दिए सो चितन आवेही। जिस प्रभु ने सारे भोजन पदार्थ दिते ने छकण वास्ते, जिसने सोना दिता, जिसने शरीरां दे संबंध बनाए, पुत्र धियां दिते, नक मुख अंग प्रतंग दिते, खाण पान दिता है, वह चेते ही नहीं करता, उसनू चेते ही नहीं करता, कहना मैं कमाया। मेरे साहब जी फरमाते हैं जेड़ा कहना मैं कमाया उसनू की आखते हैं?
पशु हौ कर जानी।
मेरे साहब जी कहते वह पशु है, जेड़ा कहना ना मैं कमाया समझ लो वह पशु है। मैं तो कई बार हैरान हो जाना, कईयों को मैं यह सुनता कहता कि गुरुद्वारा मैं बनाया, हद हो गई है भाई। तू अजी यह कह लवे घर मैं बनाया, वो तो गल वक्री होगी कि गुरुद्वारा मैं बनाया। नहीं, कहो गुरुद्वारा गुरु की संगत ने बनाया, मेरे को गुरु साहब ने सेवा लै ली है, मैनू सेवक बना के ये वड्याई दे दी है, गुरुद्वारा गुरु संगत ने बनाया, ये गुरुद्वारा गुरु ने खुद आप बनवाया किदे कोलों? संगत कोलों। मैनू वड्याई दे दी है, मैं सेवादार सी, मैं झाड़ू बरदार सी, गुरु साहब त्याग जेब विचों आप कुछ भी ना लाया होवे, सिर्फ दूजियां दा ही लाया होवे, ना दा मैं बनाया। सुसाध सिंह जी इस शब्द अंदर गुरु साहब ने निम्रता ते बेनती दो चीजां खास करके सानू दित्तियां ने। जिन दिए सो चित न आवई, जिसने दातां दित्तियां वह चेते ही नहीं आता। पशु कहंदे तू पशु है क्योंकि तेरा बोल पशुआ वाला। हौं कर जानी कहंदे तू इउं जानदा है कि हौं कर मैं कीता है, मैं बनाया है, हौ नाम ना मैं दा, ये मैं कीता। पशु क्यों कहना? गुरु साहब ने पशु क्यों कहा? पशु दे अगे पठे पाईए ते कईयां पशुओं नू मारन दी आदत हुंदी है, ते जेड़ा पठे पाउंदा उहनू सिंग मारदा अगो, वो ये नहीं देखता भी मैं भुखा मेरे अगे पठे पा रहा है, वह उहदे ही सिंग मारदा। कईयां बलदां नू पठे पाउण लग्गिआं जिमीदार पिछा होके पठे पाउंदे ने, वह कहंदे पठे पाउंदिआं पाउंदिआं इहने सिंग किते ना किते मार देणा। इस वास्ते मेरे पातशाह कहंदे ये विचारधारा पशुआं वाली है, जिहड़ा कहना कि मैं कीता है, मैं बनाया है।
सब कीता तेरा वरतदा।
नहीं नहीं, ये तो है अकाल पुरख वाहिगुरु, सब कुछ तेरा ही कीता होया, वरत रहा है, हो रहा है।
तू अंतर जामी।
तू अंतर जामी है, दिलां दिलां दी जानण वाला है।
हम जंत बेचारे क्या कहे,
असी बेचारे जीव की कर सकते हैं, हे पातशाह असी बेचारे कुछ नहीं कर सकते। जे किसी नूं संगत ने वड्याई दे दित्ती है तो शुक्र करो, शुक्र, क्योंकि असी कौन हाँ, असी कुछ नहीं कर सकते।
सब खेल तुम स्वामी।
हे मेरे स्वामी मालक, सारा तेरी ही खेल है, ये सारा तेरा ही कौतक है। हर हर नाचंती नाचना, ये सारा तेरा ही खेल है मेरे मालक प्रभु परमेश्वर। देखने आयो जगत तमाशा,
जन नानक हाट बेहाजिया।
तू की है भाई? साहब जी कहंदे कहो जे गुरु की खुशी लैनी है तो कहो मैं सतगुरु तेरा मुल खरीदया होया नौकर, हाट ना मैं दुकानदार। गरीब होवे ते कोई शाहूकार उसनू खरीद लवे पे इन मुल खरीद लवो, जां फिर मां बाप इन्ने गरीब होण वो कहन ठीक है ते वह मुल खरीद लैण। पातशाह मेरा कुछ नहीं, मेरा कोई नहीं, ना मैं तो तेरा मुल खरीदया होया नौकर हां। कैसा नौकर?
हर गुलम गुलामी।
तेरे गुलामां दा गुलाम, तेरे नौकरां दा नौकर, तेरे सेवकां दा सेवक। कहो गज के सतना। हुण बंदे नूं पुछ लो ते उह ते वड्डा सारा नां कहेगा अपना, कहिंदा मैं ते आ हां। पर धन गुरु गरीब नवाज साहिब विच इतनी निम्रता कमाल कर दित्ती, कहिंदे मैं परमेश्वर तेरा एक मुल खरीदया होया निमाणा जिहा नौकर हां, ਤੇਰੇ ਨੌਕਰਾਂ ਦਾ ਵੀ ਨੌਕਰ ਹਾਂ ਹੇ ਪ੍ਰਭੂ ਮਾਲਕ ਪਰਮੇਸ਼ਰ।
ਗੌੜੀ ਬੈਰਾਗਣ ਮਹਿਲਾ ਚੌਥਾ, ਜਿਉਂ ਜਨਨੀ ਸੁਤ ਜਨ ਪਾਲਤੀ।
ਸੋ ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਅਗਲੇ ਸ਼ਬਦ ਵਿੱਚ ਸਤਿਗੁਰੂ ਸਿੱਖ ਦੀ ਭਗਤ ਪਰਮੇਸ਼ਰ ਦੀ ਪ੍ਰੀਤੀ ਦੱਸ ਰਹੇ ਨੇ, ਕੈਸਾ ਪਿਆਰ ਹੈ ਸਤਿਗੁਰੂ ਜੀ ਦਾ ਗੁਰਸਿੱਖ ਨਾਲ। ਪਹਿਲੀ ਦਲੀਲ ਦਿੰਦੇ ਹਨ, ਜਿਉਂ ਜਨਨੀ ਸੁਤ ਜਨ ਪਾਲਤੀ, ਕਹਿੰਦੇ ਜਿਸ ਤਰ੍ਹਾਂ ਜਨਨੀ ਮਾਤਾ ਆਪਣੇ ਪੁੱਤਰ ਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖ ਕਰਕੇ ਉੱਥੇ ਪਾਲਦੀ ਸੀ, ਪਾਲਣਾ ਕਰਦੀ ਸੀ, ਫਿਰ ਉਸਨੂੰ ਜਾਨ ਜਨਮ ਦੇ ਕਰਕੇ ਫਿਰ ਹੱਥਾਂ
ਰੱਖੇ ਨਦਰ ਮਜਾਰ,
ਫਿਰ ਆਪਣੇ ਪੁੱਤਰ ਨੂੰ ਆਪਣੀ ਨਿਗਾਹ ਦੇ ਵਿੱਚ ਰੱਖਦੀ ਹੈ। ਘਰ ਵਿੱਚ ਸਾਰੇ ਕੰਮ ਕਰਦੀ ਹੋਈ ਇੱਧਰ ਉੱਧਰ ਵਿਚਰਦੀ ਫਿਰਦੀ ਹੋਈ ਉਹਦਾ ਜਿਹੜਾ ਖਿਆਲ ਹੈ ਉਹ ਆਪਣੇ ਪੁੱਤਰ ਵਿੱਚ ਹੀ ਹੁੰਦਾ ਹੈ, ਉਸ ਨੂੰ ਆਪਣੀ ਨਿਗਾਹ ਵਿੱਚ ਰੱਖਦੀ ਹੈ। ਇਹ ਕਿਤੇ ਪੌੜੀਆਂ ਤੋਂ ਡਿੱਗ ਨਾ ਪਵੇ, ਇਹ ਕਿਤੇ ਸੱਟ ਨਾ ਲਵਾ ਲਵੇ, ਇਹ ਕਿਤੇ ਅੱਗ ਵਿੱਚ ਹੱਥ ਨਾ ਪਾ ਦੇਵੇ। ਉਹ ਮਾਤਾ ਹਰ ਕੰਮ ਕਰਦੀ ਹੋਈ ਆਪਣੇ ਘਰ ਵਿੱਚ ਆਪਣੇ ਬੱਚੇ ਨੂੰ ਆਪਣੀ ਨਿਗਾਹ ਵਿੱਚ ਜਿਸ ਤਰ੍ਹਾਂ ਰੱਖਦੀ ਹੈ,
ਅੰਤਰ ਬਾਹਰ ਮੁਖ ਦੇ
ਗਿਰਾਸ, ਫਿਰ ਉਹ ਮਾਤਾ ਆਪਣੇ ਬੱਚੇ ਦੇ ਮੁਖ ਵਿੱਚ ਗਿਰਾਸ ਗਰਾਹੀਆਂ ਦਿੰਦੀ ਹੈ। ਅੰਤਰ ਬਾਹਰ, ਕਦੇ ਗਰਾਹੀ ਲੈ ਕੇ ਬੱਚੇ ਦੇ ਮਗਰ ਦੌੜਦੀ ਹੈ ਬਾਹਰ ਨੂੰ, ਬੱਚਾ ਅੰਦਰ ਨੂੰ ਦੌੜ ਜਾਂਦਾ, ਫਿਰ ਮਾਂ ਅੰਦਰ ਨੂੰ ਦੌੜਦੀ ਹੈ, ਰੋਟੀ ਦੀ ਬੁਰਕੀ ਹੱਥ ਵਿੱਚ ਪਕੜੀ ਹੋਈ ਹੈ, ਬੱਚਾ ਬਾਹਰ ਨੂੰ ਦੌੜਦਾ, ਮਾਂ ਬਾਹਰ ਨੂੰ ਦੌੜਦੀ ਹੈ, ਮਗਰ ਦੌੜ ਕੇ ਉੱਠਦੇ ਆਪਣੇ ਹੱਥ ਵਿੱਚ ਗਰਾਹੀਆਂ ਲੈ ਕੇ ਤੇ ਆਪਣੇ ਬੱਚੇ ਦੇ ਮੁੱਖ ਵਿੱਚ ਦੇਣਾ ਕਰਦੀ ਹੈ।
ਖਿਨ ਖਿਨ ਪੋਚਾਰ,
ਖਿਨ ਖਿਨ ਕਾਲ ਦੇ ਵਿੱਚ ਫਿਰ ਉਸ ਨੂੰ ਪੋਚਾਰ ਪੁਚਕਾਰਦੀ ਹੈ, ਉਸ ਨੂੰ ਲਡਾਉਂਦੀ ਹੈ, ਉਸ ਨੂੰ ਪੁਚਕਾਰਦੀ ਹੈ। ਪੁਚਕਾਰਨਾ ਹੁੰਦਾ ਬਾਹਲੇ ਪਿਆਰ ਦੇ ਨਾਲ ਲਡਾਉਣਾ, ਹਸਾਉਣਾ, ਖਡਾਉਣਾ। ਇਹ ਦਲੀਲ ਮੇਰੇ ਪਾਤਸ਼ਾਹ ਜੀ ਦਿੰਦੇ ਹਨ ਕਿ ਜਿਸ ਤਰ੍ਹਾਂ ਮਾਂ ਪੁੱਤਰ ਨੂੰ ਜਾਣ ਕੇ ਪਾਲਦੀ ਹੈ, ਨਿਗਾਹ ਵਿੱਚ ਰੱਖਦੀ ਹੈ, ਭੋਜਨ ਖਿਲਾਉਂਦੀ ਹੈ, ਔਰ ਖਿਨ ਖਿਨ ਕਾਲ ਦੇ ਵਿੱਚ ਉਸ ਨੂੰ ਲਡਾਉਂਦੀ ਪਿਆਰ ਕਰਦੀ ਹੈ, ਇਸੇ ਤਰ੍ਹਾਂ
ਜੋ ਸਤਿਗੁਰ ਗੁਰਸਿੱਖ ਰੱਖਤਾ,
ਗੁਰੂ ਸਾਹਿਬ ਆਪਣੇ ਗੁਰਸਿੱਖ ਨੂੰ ਇਸ ਤਰ੍ਹਾਂ ਰੱਖਦੇ ਨੇ ਜਿਵੇਂ ਮਾਂ ਪੁੱਤਰ ਨੂੰ ਰੱਖਦੀ ਹੈ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹ,
ਤਾਂਹੀਓ ਬਚਨ ਕੀਤੇ ਨੇ ਸਭ ਤੋਂ ਉੱਚੇ ਭਾਗ ਗੁਰਸਿੱਖਾਂ ਕੇ। ਸਤਿਗੁਰੂ ਗੁਰਸਿੱਖ ਨੂੰ ਇਸ ਤਰ੍ਹਾਂ ਰੱਖਦੇ ਨੇ, ਸਾਰੀ ਦੁਨੀਆਂ ਨੂੰ ਨਹੀਂ, ਨਾ ਸਾਰੀ ਦੁਨੀਆਂ ਨੂੰ ਨਹੀਂ, ਸਿਰਫ ਗੁਰਸਿੱਖ ਨੂੰ ਇਸ ਤਰ੍ਹਾਂ ਜਿਵੇਂ ਮਾਂ ਨਿਗਾਹ ਵਿੱਚ ਰੱਖਦੀ ਹੈ। ਸਿੱਖ ਦੀ ਪਰਵਿਰਸ਼ ਪਾਲਣਾ ਵਾਸਤੇ ਸਤਿਗੁਰੂ ਸਿਰਫ ਸਿੱਖ ਨੂੰ, ਜਿਹੜਾ ਸਿੱਖ ਬਣ ਗਿਆ, ਇਹੋ ਕਾਰਨ ਸੀ ਹੁਸ਼ਿਆਰਪੁਰ ਵੇਸਵਾ ਦੇ ਦਰਵਾਜ਼ੇ ਤੇ ਸਿਰਫ ਜੋਗਾ ਸਿੰਘ ਨੂੰ ਬਚਾਉਣ ਵਾਸਤੇ ਖਲੋਤੇ ਨੇ, ਨਹੀਂ ਤਾਂ ਬੁਰਿਆਈਆਂ ਵਿੱਚ ਬੜੀ ਦੁਨੀਆਂ ਲੱਗੀ ਹੋਈ ਹੈ। ਗੁਰੂ ਸਾਹਿਬ ਕਿਸੇ ਨੂੰ ਨਹੀਂ ਹਟਾਉਂਦੇ ਵੀ ਤੂੰ ਇਹ ਕੰਮ ਨਾ ਕਰ, ਪਰ ਜੋਗਾ ਸਿੰਘ ਨੂੰ ਹਟਾਇਆ, ਬਾਹੋਂ ਫੜ ਕੇ ਹਟਾਇਆ, ਕਿਉਂ? ਉਹ ਗੁਰਸਿੱਖ ਸੀ। ਜਿਹੜਾ ਕੋਈ ਗੁਰਸਿੱਖ ਹੋ ਜਾਵੇਗਾ ਸਤਿਗੁਰੂ ਉਹਦੀ ਇਉਂ ਰੱਖਿਆ ਕਰਨਗੇ ਜਿਵੇਂ ਮਾਂ ਆਪਣੇ ਪੁੱਤਰ ਦੀ ਰੱਖਿਆ ਕਰਦੀ। ਜੋ ਸਤਿਗੁਰ ਗੁਰਸਿੱਖ ਰੱਖਤਾ, ਤਿਵੇਂ ਸਤਿਗੁਰੂ ਆਪਣੇ ਗੁਰਸਿੱਖ ਦੀ ਰੱਖਿਆ ਕਰਦੇ ਹਨ।
ਹਰ ਪ੍ਰੀਤ ਪਿਆਰ,
ਉਸ ਹਰੀ ਦੀ ਪ੍ਰੀਤੀ ਤੇ ਪਿਆਰ ਇਹ ਲਾਉਣਾ ਕਰਦੇ ਹਨ, ਬੜੀ ਹੀ ਪ੍ਰੀਤੀ ਨਾਲ ਤੇ ਬੜੇ ਹੀ ਪਿਆਰ ਨਾਲ। ਸਤਿਗੁਰੂ ਸਾਹਿਬ ਜੀ ਗੁਰਸਿੱਖ ਨੂੰ ਉਸ ਪ੍ਰਭੂ ਦੀ ਪ੍ਰੀਤੀ, ਉਸ ਪ੍ਰਭੂ ਦਾ ਪਿਆਰ ਲਾਉਣਾ ਕਰਦੇ ਹਨ। ਉਹਦੇ ਮਿਲਣ ਵਾਸਤੇ ਗੁਰਸਿੱਖ ਨੂੰ ਐਸਾ ਪਿਆਰ ਤੇ ਪ੍ਰੀਤੀ ਦੇ ਨਾਲ ਇਹ ਸਿੱਖਿਆ ਦਿੰਦੇ ਹਨ। ਆਵਹੋ ਸਿੱਖ ਸਤਿਗੁਰੂ ਕੇ ਪਿਆਰਿਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਮੇਰੇ ਪਾਤਸ਼ਾਹ ਪਿਆਰ ਨਾਲ ਆਖਦੇ ਨੇ, ਪਿਆਰ ਨਾਲ ਇਹ ਦੁਨੀਆਂ ਨੂੰ ਕੀ ਆਖਦੇ ਨੇ, ਪਸ਼ੂ ਹੋਂ ਕਰ ਜਾਣੀ, ਕਹਿੰਦੇ ਤੂੰ ਤਾਂ ਪਸ਼ੂ ਹੈ, ਉਹਨੂੰ ਇਸ ਤਰ੍ਹਾਂ ਕਰਦੇ ਹਾਂ। ਦੁਰਮਤ ਮਦ ਜੋ ਪੀਵ ਤੇ, ਕਈਆਂ ਦਾ ਇਹ ਸਵਾਲ ਹੁੰਦਾ ਕਿ ਗੁਰੂ ਦੇ ਮਨ ਵਿੱਚ ਵੀ ਵਿਤਕਰਾ ਵੀ ਇੱਕ ਨੂੰ ਪਿਆਰ ਨਾਲ ਬੋਲਦੇ ਨੇ ਤੇ ਇੱਕ ਨੂੰ ਕਰਮ ਬੋਲਦੇ ਨੇ, ਨਹੀਂ ਇਹ ਗੁਰੂ ਤੇ ਸਾਰਿਆਂ ਨੂੰ ਪਿਆਰ ਨਾਲ ਬੋਲਦਾ। ਆਪ ਹੀ ਗੁਰੂ ਸਭ ਨੂੰ ਖਾਣ ਪਾਣ ਜੋ ਕੁਝ ਸ਼ਰਾਬ ਪੀ ਰਿਹਾ ਉਹ ਵੀ ਇਹ ਗੁਰੂ ਦੀ ਆਗਿਆ ਕੀ ਹੈ। ਸੁਣੋ ਗੁਰੂ ਸਾਹਿਬ ਸ਼ਰਾਬੀ ਨੂੰ ਕੀ ਕਹਿੰਦੇ ਨੇ, ਕਹਿੰਦੇ ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ। ਦੁਰਮਤ ਮਦ ਜੋ ਪੀਵ ਤੇ, ਜਿਹੜਾ ਇਸ ਖੋਟੀ ਸ਼ਰਾਬ ਨੂੰ ਪੀਂਦਾ ਹੈ, ਬਿਖਲੀ ਪਤ, ਬਿਖਲੀ ਨਾਮ ਹੈ ਵੇਸਵਾ ਦਾ, ਪਤ ਨਾਮ ਹੈ ਪਤੀ ਦਾ, ਕਹਿੰਦੇ ਉਹ ਵੇਸਵਾ ਦਾ ਪਤੀ ਹੈ। ਗੁੱਸਾ ਮੇਰੇ ਤੇ ਨਾ ਕਰਿਓ, ਗੁਰੂ ਗ੍ਰੰਥ ਸਾਹਿਬ ਤੇ ਕਰਿਓ। ਜੇ ਕਿਸੇ ਵਿੱਚ ਇਹ ਔਗਣ ਹੈ ਤਾਂ ਗੁੱਸਾ ਗੁਰੂ ਗ੍ਰੰਥ ਸਾਹਿਬ ਜੀ ਤੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਜਿਹੜਾ ਸ਼ਰਾਬ ਪੀਂਦਾ ਉਹ ਵੇਸਵਾ ਦਾ ਪਤੀ, ਉਹਨੂੰ ਕਹਿੰਦੇ ਕੰਜਰ। ਹੁਣ ਇੱਕ ਨੂੰ ਗੁਰੂ ਸਾਹਿਬ ਕਹਿੰਦੇ ਕੰਜਰ, ਇੱਕ ਨੂੰ ਗੁਰੂ ਸਾਹਿਬ ਕਹਿੰਦੇ ਨੇ ਆਪ ਹੋ ਸਿੱਖ ਸਤਿਗੁਰੂ ਕੇ ਪਿਆਰਿਓ, ਹੇ ਮੇਰੇ ਪਿਆਰੇ, ਮੇਰੇ ਲਾਡਲੇ, ਆ ਮੇਰੇ ਪਾਸ। ਆਨੰਦਪੁਰ ਸਾਹਿਬ ਦੀ ਗੱਲ ਹੈ, ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੀਵਾਨ ਸਜਾਇਆ ਹੋਇਆ ਸੀ ਤੇ ਭਾਈ ਸੁਥਰਾ ਜੀ ਉਹ ਦੂਰ ਸੁਣਦੇ ਸੀ ਤੇ ਸੁਣਦੇ ਸੁਣਦੇ ਨਾ ਸੰਗਤ ਦੇ ਵਿੱਚੋਂ ਦੀ ਲੰਘ ਕੇ ਗੁਰੂ ਸਾਹਿਬ ਦੇ ਨੇੜੇ ਮੋਹਰੇ ਜਾ ਕੇ ਬੈਠ ਗਏ ਤੇ ਪੰਜ ਕੁ ਮਿੰਟ ਮਹਾਰਾਜ ਵੱਲ ਤੱਕਦੇ ਰਹੇ ਚਿਹਰੇ ਵੱਲ। ਪੰਜਾਂ ਮਿੰਟਾਂ ਬਾਅਦ ਸੁਥਰੇ ਨੇ ਗੁਰੂ ਸਾਹਿਬ ਵੱਲ ਕੰਡ ਕਰ ਲਈ ਤੇ ਆਪਣਾ ਮੂੰਹ ਦੂਜੇ ਪਾਸੇ ਨੂੰ ਕਰ ਲਿਆ ਤੇ ਸਿੱਖਾਂ ਨੇ ਇਤਰਾਜ਼ ਕੀਤਾ ਵੀ ਮਹਾਰਾਜ ਤੁਸੀਂ ਇਹਨੂੰ ਸਮਝਾਉਂਦੇ ਨਹੀਂ, ਇਹ ਬਾਹਲਾ ਚਮਲ ਜਾਂਦਾ, ਕਿਆ ਸੋਹਣੀ ਤੁਸੀਂ ਕਥਾ ਕਰ ਰਹੇ ਸੀ, ਅਸੀਂ ਸੁਣ ਰਹੇ ਸਾਂ, ਯਾਰ ਦੇਖੋ ਤੁਹਾਡੇ ਵੱਲ ਕੰਡ ਕਰਕੇ ਬੈਠ ਗਿਆ। ਹੁਣ ਸੰਗਤ ਜਿਹੜੀ ਕਥਾ ਚਾਹੁੰਦੀ ਸੀ ਉਹ ਸਾਰੀ ਸੁਥਰੇ ਵੱਲੋਂ ਵੇਖੀ ਜਾਂਦੀ ਆ। ਗੁਰੂ ਸਾਹਿਬ ਕਹਿੰਦੇ ਓਏ ਸੁਥਰਿਆ ਉੱਠ ਖੜਾ ਹੋ। ਖੜਾ ਹੋਇਆ, ਹੱਥ ਜੋੜੇ, ਪਾਤਸ਼ਾਹ ਬੇਨਤੀ, ਅਰ ਕਹਿੰਦੇ ਤੈਨੂੰ ਕਥਾ ਚੰਗੀ ਨਹੀਂ ਲੱਗਦੀ? ਕਹਿੰਦਾ ਮਹਾਰਾਜ ਚੰਗੀ ਤਾਂ ਜ਼ਰੂਰ ਲੱਗਦੀ ਹੈ ਪਰ ਨਾਲ ਪੌੜੀ ਵੀ ਲੱਗ ਰਹੀ ਹੈ। ਚੰਗੀ ਲੱਗੀ ਸੀ ਤਾਂਹੀਓ ਮੈਂ ਭੱਜ ਕੇ ਆਇਆ ਸੀ ਬੈਠਾ ਸਾਂ, ਤੇ ਮੈਂ ਨੇੜੇ ਹੋ ਕੇ ਤੁਹਾਡੇ ਵੱਲ ਮੁੱਖ ਕਰਕੇ ਬੈਠਾ ਤੇ ਆਖਰ ਮੈਨੂੰ ਕੌੜੀ ਲੱਗੀ ਹੈ ਨਾ, ਮੈਂ ਤਾਂ ਹੀ ਕੰਡ ਕੀਤੀ ਹੈ। ਮਹਾਰਾਜ ਕਹਿੰਦੇ ਵੀ ਕੌੜੀ ਕਿਉਂ ਲੱਗੀ ਹੈ ਤੈਨੂੰ, ਅਸੀਂ ਇਹ ਬੜੇ ਮਿੱਠੇ ਮਿੱਠੇ ਬੋਲ ਬੋਲ ਰਹੇ ਹਾਂ। ਤੇ ਹੱਸ ਪਿਆ, ਕਹਿਣ ਲੱਗਾ ਹਾਂ ਇਹ ਜਿਹੜੇ ਤੁਸੀਂ ਮਿੱਠੇ ਮਿੱਠੇ ਬੋਲ ਬੋਲਦੇ ਹੋ ਨਾ, ਇਹ ਸਾਡੇ ਵਿੱਚ ਜਿਹੜੀਆਂ ਗਲਤੀਆਂ ਨੇ, ਕਮਜ਼ੋਰੀਆਂ ਨੇ, ਉਹ ਸਾਨੂੰ ਚਪੇੜਾਂ ਦੀ ਤਰ੍ਹਾਂ ਵੱਜਦੇ ਨੇ। ਤੇ ਪਾਤਸ਼ਾਹ ਤੁਸੀਂ ਪੰਜ ਚਾਰ ਚਪੇੜਾਂ ਜੇ ਉਹਨਾਂ ਨਾਲ ਤੁਹਾਡੀਆਂ ਮਿੱਠੇ ਬੋਲਾਂ ਦੀਆਂ ਵੱਜੀਆਂ ਮੇਰੇ ਮੂੰਹ ਤੇ ਮੈਂ ਤਾਂ ਸ਼ਰਮ ਦੇ ਮਾਰੇ ਨੇ ਤੁਹਾਡੇ ਵੱਲ ਕੰਡ ਕਰ ਲਈ ਹੈ, ਤੇ ਹੋਰ ਨਹੀਂ ਮੇਰੇ ਕੋਲੋਂ ਖਾਧੀਆਂ ਜਾਂਦੀਆਂ, ਕੰਡ ਤੇ ਮਾਰੀ ਜਾਓ ਜਿੰਨੀਆਂ ਮਰਜ਼ੀ। ਤੇ ਮੈਂ ਤਾਂ ਹੈਰਾਨ ਹਾਂ ਜਿਹੜੇ ਬਿਟ ਬਿਟ ਤੁਹਾਡੇ ਵੱਲ ਵੇਖਦੇ ਰਹਿੰਦੇ ਨੇ, ਤੇ ਇਹਨਾਂ ਦੇ ਧਨ ਨੇ, ਮੂੰਹ ਕਾਹਦੇ ਬਣੇ ਹੋਏ ਨੇ, ਇਹਨਾਂ ਨੂੰ ਦਰਦ ਹੀ ਨਹੀਂ ਹੁੰਦੀ, ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ। ਪਰ ਮੈਨੂੰ ਤਾਂ ਇਤਨੀ ਸ਼ਰਮ ਆਈ ਹੈ, ਮੈਂ ਤੇ ਕੰਡ ਕਰ ਲਈ ਹੈ ਤੇ ਮੇਰੇ ਲੱਕ ਤੇ ਮਾਰੀ ਜਾਓ ਜਿੰਨੀਆਂ ਮਰਜ਼ੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਸਿੰਘੋ ਇਹਦੀ ਗੱਲ ਵਿੱਚੋਂ ਕੁਝ ਗੁਣ ਗ੍ਰਹਿਣ ਕਰੋ। ਇਹ ਜ਼ਰੂਰ ਹੈ ਮਾਂ ਬਾਪ ਜਿਨ੍ਹਾਂ ਆਪਣੇ ਧੀਆਂ ਪੁੱਤਰਾਂ ਨੂੰ ਇੱਥੇ ਤੁਸੀਂ ਕੁੱਟ ਨਹੀਂ ਸਕਦੇ ਤਾਂ ਜ਼ਿਆਦਾ ਵਿਗੜ ਜਾਂਦੇ, ਇੰਡੀਆ ਜ਼ਿਆਦਾ ਕਿਉਂ ਨਹੀਂ ਵਿਗੜਦੇ? ਜਦੋਂ ਸ਼ੇਰ ਵਰਗਾ ਹੋਵੇ ਬਾਪ ਤੇ ਲੜਕੀ ਦੇ ਮੂੰਹ ਦੇ ਦੋ ਥੱਪੜ ਮਾਰੇ ਹੋਣ ਟਕਾ ਕੇ, ਆਪੇ ਆਖੇ ਲੱਗੂਗੀ ਪੁੱਛ ਕੇ ਜਾਓ ਘਰੋਂ ਮੈਂ ਕਿੱਥੇ ਚੱਲੀ ਹਾਂ। ਜਿਹੜੇ ਲੜਕੀਆਂ ਲੜਕੇ ਮਾਂ ਬਾਪ ਦੀਆਂ ਚਪੇੜਾਂ ਕੁੱਟ ਖਾਂਦੇ ਨੇ ਉਹ ਸੁਧਰ ਜਾਂਦੇ ਨੇ, ਜੀਵਨ ਬਣਾ ਜਾਂਦੇ ਨੇ, ਪੜ੍ਹ ਜਾਂਦੇ ਨੇ, ਲਿਖ ਜਾਂਦੇ ਨੇ, ਡਾਕਟਰ ਇੰਜੀਨੀਅਰ ਬਣ ਜਾਂਦੇ ਨੇ। ਤੇ ਜਿਹੜੇ ਬੱਚੇ ਮਾਂ ਬਾਪ ਦੀ ਕਦੇ ਕੁੱਟ ਤੇ ਕੀ ਘੂਰ ਵੀ ਨਹੀਂ ਸਹਾਰਦੇ ਉਹ ਬੱਚੇ ਮੁਆਫ ਕਰਨਾ ਉਹ ਬੱਚੇ ਨਹੀਂ ਰਹਿ ਜਾਂਦੇ, ਉਹ ਬੱਚੀਆਂ ਨਹੀਂ ਰਹਿ ਜਾਂਦੀਆਂ, ਉਹ ਤਾਂ ਭੂਤਣੀਆਂ ਬਣ ਜਾਂਦੀਆਂ ਨੇ। ਗੁਰੂ ਸਾਹਿਬ ਨੇ ਲਿਖਿਆ, ਗੁਰੂ ਨਾਨਕ ਦੇਵ ਜੀ ਨੇ ਜੋ ਕੁਝ ਹੋਣਾ ਮਹਾਰਾਜ ਨੇ ਪਹਿਲਾਂ ਲਿਖ ਦਿੱਤਾ, ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ, ਜਿਨ ਨਾਮ ਹੈ ਭੂਤਨੇ ਦਾ, ਜਿਨ ਭੂਤਨਾ, ਕਲੀ ਅੰਦਰ ਨਾਨਕਾ। ਕਹਿੰਦੇ ਇਸ ਕਲਯੁਗ ਦੇ ਅੰਦਰ ਜਿਨ੍ਹਾਂ ਦਾ ਅਵਤਾਰ, ਕਹਿੰਦੇ ਲੋਕ ਜਿਹੜੇ ਭੂਤਨਿਆਂ ਦਾ ਅਵਤਾਰ ਨੇ, ਭੂਤਨਿਆਂ ਦਾ, ਸਾਰੇ ਨਹੀਂ, ਸਾਰੇ ਨਹੀਂ, ਪਤਾ ਕੌਣ? ਜਿਹਨੂੰ ਮਾਂ ਇਹ ਗੱਲ ਕਹਿ ਦੇਵੇ ਆਪਣੀ ਲੜਕੀ ਨੂੰ ਤੂੰ ਭੂਤਨੀ ਹੈ, ਆਖਿਰ ਮਾਂ ਤਾਂ ਨਹੀਂ ਨਾ ਆਪਣੀ ਲੜਕੀ ਨੂੰ ਕੁਝ ਕਹਿਣਾ ਚਾਹੁੰਦੀ, ਬਾ ਤਾਂ ਨਹੀਂ ਨਾ ਆਪਣੇ ਪੁੱਤਰ ਨੂੰ ਇਹ ਗੱਲ ਭੂਤਣਾ ਕਹਿਣਾ ਚਾਹੁੰਦਾ, ਪਰ ਜਦੋਂ ਮੂੰਹ ਕਾਲਾ ਕਰਵਾਉਂਦੇ ਨੇ ਉਦੋਂ ਮਾਂ ਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ ਵੀ ਤੂੰ ਭੂਤਨੀ, ਪਿਓ ਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ ਵੀ ਤੂੰ ਭੂਤਨਾ, ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ। ਤੇ ਹੁਣ ਜਦੋਂ ਮਾਂ ਹੀ ਆਪਣੀ ਜੰਮੀ ਹੋਈ ਨੂੰ ਭੂਤਨੀ ਕਹੇਗੀ ਤੇ ਗੁਰੂ ਦੀ ਗੱਲ ਬਿਲਕੁਲ ਠੀਕ ਹੋ ਗਈ। ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਗੁਰਬਾਣੀ ਮੇਰੀ ਮਿੱਠੀ ਮਿੱਠੀ ਨਹੀਂ, ਬੜੀ ਕੌੜੀ ਹੈ, ਬਹੁਤ ਕੌੜੀ ਹੈ। ਹਿੰਦੂ ਮੂਲੇ ਭੂਲੇ ਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ। ਹਿੰਦੂ ਮੂਲੇ ਭੂਲੇ, ਮਹਾਰਾਜ ਕਹਿੰਦੇ ਹਿੰਦੂ ਮੁੱਢ ਤੋਂ ਹੀ ਭੁੱਲ ਗਏ, ਮੁੱਢ ਤੋਂ ਹੀ। ਹੁਣ ਜਿਸ ਬੰਦੇ ਨੇ ਕਥਾ ਨਾ ਸੁਣੀ ਹੋਈ ਹੋਵੇਗੀ ਤੇ ਉਹ ਕਹੇਗਾ ਭਾਈ ਜੀ ਤੁਸੀਂ ਹਿੰਦੂਆਂ ਨੂੰ ਭੁੱਲੇ ਕਹਿਤਾ, ਹਿੰਦੂ ਅੰਨਾ ਤੁਰਕੂ ਕਾਣਾ, ਤੁਸੀਂ ਹਿੰਦੂਆਂ ਨੂੰ ਅੰਨਾ ਕਹਿਤਾ, ਤੁਰਕਾਂ ਨੂੰ ਕਾਣਾ ਕਹਿਤਾ, ਦੋ ਮੁਸਲਮਾਨ ਆਉਂਦੇ ਸੀ, ਚਾਰ ਹਿੰਦੂ ਆਉਂਦੇ ਸੀ, ਉਹ ਵੀ ਟੁੱਟ ਗਏ ਗੁਰਦੁਆਰਿਓ। ਉਹਨਾਂ ਬੰਦਿਆਂ ਦਾ ਸਿਰਫ ਇਹੀ ਖਿਆਲ ਹੁੰਦਾ ਵੀ ਗੁਰਦੁਆਰਾ ਰੁਪਈਏ ਇਕੱਠੇ ਕਰਨ ਵਾਸਤੇ ਬਣਾਇਆ, ਫਿਰ ਲੋਕ ਆਉਣਗੇ ਤੇ ਤਾਂ ਹੀ ਪੈਸੇ ਚਾਰ ਹੋਣੇ ਨੇ। ਨਹੀਂ ਨਹੀਂ, ਪੈਸੇ ਤਾਂ ਗੁਰੂ ਦੇਣ ਵਾਲਾ, ਬੰਦਾ ਥੋੜਾ ਦੇਣ ਵਾਲਾ, ਗੁਰੂ ਬੰਦਾ ਕੌਣ ਹੈ ਜਿਹੜਾ ਗੁਰੂ ਨੂੰ ਪੈਸੇ ਦਿੰਦਾ, ਗੁਰੂ ਬੰਦੇ ਨੂੰ ਦਿੰਦਾ। ਜੇ ਚਾਰ ਟੁੱਟਣਗੇ ਤੇ ਦਸ ਜੁੜਨਗੇ, ਗੁਰਦੁਆਰਾ ਸਿੱਖ ਬਣਨ ਲਈ ਹੈ, ਨਾ ਕਿ ਸਿਰਫ ਲੋਕ ਇਕੱਠੇ ਕਰਨ ਲਈ। ਮੇਰੇ ਸਤਿਗੁਰੂ ਕਹਿੰਦੇ ਨੇ ਹਿੰਦੂ ਅੰਨਾ ਤੁਰਕੂ ਕਾਣਾ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਨਾਰਦ ਕਹਿਆ ਸੇ ਪੂਜ ਕਰਾਹੀ, ਅੰਧੇ ਗੂੰਗੇ ਅੰਧ ਅੰਧਾਰ, ਪਾਥਰਲੇ ਪੂਜਾ ਮੁਗਧ ਗਵਾਰ। ਗੁਰਬਾਣੀ ਚਪੇੜਾ ਮਾਰਦੀ ਹੈ। ਸੁਤਰਾ ਕਹਿੰਦਾ ਮਹਾਰਾਜ ਇਹ ਮੇਰੇ ਮੂੰਹ ਤੇ ਪੰਜ ਚਾਰ ਚਪੇੜਾਂ ਵੱਜੀਆਂ ਸੀ, ਮੈਨੂੰ ਦਰਦ ਹੋਈ, ਮੈਂ ਤੁਹਾਡੇ ਨਾਲ ਕੰਡ ਕਰ ਲਈ ਹੈ। ਇਸ ਵਾਸਤੇ ਜਿਹੜਾ ਗੁਰੂ ਦੀਆਂ ਚਪੇੜਾਂ ਸਹਾਰੇਗਾ ਅਸਲ ਉਹ ਹੀ ਸਿੱਖ ਬਣ ਸਕਦਾ। ਜਿਹੜੇ ਧੀ ਪੁੱਤਰ ਨੇ ਮਾਂ ਬਾਪ ਦੀ ਘੂਰ ਸਹਾਰੀ ਹੁੰਦੀ ਹੈ, ਉਹੀ ਮਾਂ ਬਾਪ ਦੇ ਨਾਮ ਨੂੰ ਰੋਸ਼ਨ ਕਰਨਗੇ, ਉਹੀ ਮਾਂ ਬਾਪ ਦੇ ਸਤਿਕਾਰੇ ਪਿਆਰੇ ਹੋਣਗੇ। ਜਿਹੜਾ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀਆਂ ਚਪੇੜਾਂ ਨੂੰ ਖਾਵੇਗਾ ਉਹੀ ਸਿੱਖ ਕਮਾਉਣ ਦਾ ਹੱਕਦਾਰ ਹੈ। ਤੇ ਜੇ ਇਹ ਕਹਿਣ ਸਾਨੂੰ ਕੌੜੀ ਕੋਈ ਨਾ ਕਹਿਣ, ਫਿਰ ਨਹੀਂ ਗੱਲ ਬਣਦੀ। ਸੋ ਮੇਰੇ ਸਾਹਿਬ ਜੀ ਫਰਮਾਉਂਦੇ ਹਨ, ਫਿਰ ਪੜ੍ਹੋ ਜੀ।
ਤਿਉ ਸਤਿਗੁਰ ਗੁਰ ਸਿੱਖਾਂ ਰੱਖਦਾ ਹਰ ਪ੍ਰੀਤ ਪਿਆਰ।
ਜਿਵੇਂ ਸਤਿਗੁਰੂ ਆਪਣੇ ਗੁਰਸਿੱਖ ਨੂੰ ਰੱਖਦਾ, ਉਸ ਦੀ ਰੱਖਿਆ ਕਰਦਾ ਹੈ, ਉਸ ਹਰੀ ਪਰਮੇਸ਼ਰ ਦੇ ਨਾਲ ਪ੍ਰੀਤੀ ਲਾਉਂਦਾ ਹੈ, ਉਸਦਾ ਪਿਆਰ ਜੋੜਦਾ ਹੈ, ਇਹ ਔਗਣਾਂ ਤੋਂ ਬੁਰਿਆਈਆਂ ਦੁੱਖਾਂ ਤੋਂ ਰੱਖਦਾ ਹੈ ਸਤਿਗੁਰੂ ਆਪ।
ਮੇਰੇ ਰਾਮ ਹਮ ਵਾਰਕ ਹਰ ਪ੍ਰਭ ਕੇ ਹੈ ਆਣੇ।
ਹੇ ਮੇਰੇ ਰਾਮ ਪਰਮੇਸ਼ਰ ਅਸੀਂ ਤੇਰੇ ਬੱਚੇ ਹਾਂ, ਏਕ ਪਿਤਾ ਏਕ ਸਕੇ ਹਮ ਵਾਰ, ਬੇਨਤੀ ਕਰ ਪ੍ਰਭੂ ਤੂੰ ਸਾਡਾ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ। ਹੇ ਪਰਮੇਸ਼ਰ ਅਸੀਂ ਤੇਰੇ ਨਿਆਣੇ ਬੱਚੇ ਹਾਂ, ਨਿਆਣੇ ਹਾਂ, ਅਣਜਾਣ ਹਾਂ, ਸਾਨੂੰ ਸਿਆਣਪ ਬਖਸ਼ੋ, ਸਾਨੂੰ ਸਮਤ ਬਖਸ਼ੋ ਜੀ।
ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ।
ਪਾਦਾ ਕਹਿੰਦੇ ਨੇ ਪੜ੍ਹਾਉਣ ਵਾਲੇ ਨੂੰ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਧੰਤਾ ਦੇ ਯੋਗ ਸਾਨੂੰ ਪੜ੍ਹਾਉਣ ਵਾਲੇ ਸਿੱਖਿਆ ਦੇਣ ਵਾਲੇ ਸਤਿਗੁਰੂ ਜੋ ਗੁਰੂਆਂ ਦੇ ਗੁਰੂ ਹਨ, ਧੰਨ ਗੁਰੂ ਅਮਰਦਾਸ ਸਾਹਿਬ ਜੀ ਧੰਤਾ ਦੇ ਯੋਗ ਹਨ
ਜਿਨ ਹਰ ਉਪਦੇਸ਼ ਦੇਖੀਏ ਸਿਆਣੇ
ਜਿਨ੍ਹਾਂ ਸਤਿਗੁਰਾਂ ਨੇ ਆਪਣਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਅਸੀਂ ਸਭ ਨਿਆਣੇ ਬੱਚੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਨੇ ਔਰ ਇਹ ਗੁਰੂਆਂ ਦੇ ਗੁਰੂ ਨੇ ਦਸ ਗੁਰੂ ਸਾਹਿਬਾਂ ਦਾ ਸਰੂਪ ਨੇ ਇਹ ਸਾਨੂੰ ਸਿੱਖਿਆ ਦਿੰਦੇ ਨੇ ਇਸ ਕਰਕੇ ਸਾਡੇ ਪਾਧੇ ਨੇ ਸਾਡੇ ਉਸਤਾਦ ਨੇ ਸਾਡੇ ਵਿਦਿਆ ਗੁਰੂ ਨੇ ਸਾਡੇ ਪ੍ਰਭੂ ਸਰੂਪ ਵੀ ਨੇ ਸਾਡੇ ਪਿਤਾ ਵੀ ਨੇ ਸਾਡੇ ਖਸਮ ਵੀ ਹਰ ਪੱਖ ਤੋਂ ਸਤਿਗੁਰੂ ਸਾਡੇ ਨੇ ਐਸੇ ਗੁਰੂ ਗਰੀਬ ਨਿਵਾਸ ਸਾਹਿਬ ਜੀ ਜੋ ਗੁਰੂਆਂ ਦੇ ਗੁਰੂ ਹਨ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਜਿਨ੍ਹਾਂ ਨੇ ਉਪਦੇਸ਼ ਦੇ ਕਰਕੇ ਬਹੁਤ ਸਾਰੇ ਲੋਕ ਸਿਆਣੇ ਬਣਾ ਦਿੱਤੇ ਸਿਆਣੇ ਕਰ ਦਿੱਤੇ ਇਹ ਬੇਨਤੀ ਕਰਨੀ ਹੈ ਸਤਿਗੁਰੂ ਅਸੀਂ ਤਾਂ ਨਿਆਣੇ ਸੀ ਪਰ ਤੁਹਾਡੇ ਉਪਦੇਸ਼ ਨੂੰ ਸੁਣਦੇ ਹਾਂ ਤੁਹਾਡੀ ਸਿੱਖਿਆ ਨੂੰ ਸੁਣਦੇ ਹਾਂ ਇਹ ਤੁਹਾਡੀ ਸਿੱਖਿਆ ਨੂੰ ਸੁਣ ਕੇ ਅਸੀਂ ਸਿਆਣੇ ਹੋ ਗਏ ਹਾਂ ਜੀ ਜੇ ਸਿਆਣਪ ਤਾਂ ਮਿਲ ਗਈ ਤੇ ਹੰਕਾਰ ਨਹੀਂ ਕਰਨਾ ਬੇਨਤੀ ਕਰਨੀ ਹੈ ਮਹਾਰਾਜ ਤੁਸੀਂ ਸਾਨੂੰ ਸਿਆਣਪ ਦਿੱਤੀ ਹੈ
ਜੈਸੀ ਗਗਨ ਫਰੰਤੀ ਉਡਤੀ
ਸਤਿਗੁਰੂ ਸਾਹਿਬ ਜੀ ਹੋਰ ਵਿਸ਼ਵਾਸ ਦੇਣ ਵਾਸਤੇ ਸਮਝਾਉਂਦੇ ਨੇ ਵੀ ਸਭ ਕੁਝ ਪ੍ਰਭੂ ਹੈ ਦੇਣ ਵਾਲਾ ਕਰਨ ਵਾਲਾ ਇਹ ਬੰਦੇ ਮਤਾ ਮਾਣ ਕਰ ਮੈਂ ਕੁਝ ਹਾਂ ਨਹੀਂ ਸਭ ਕੁਝ ਗੁਰੂ ਪਰਮੇਸ਼ਰ ਹੈ ਹੋਰ ਦਲੀਲ ਦਿੰਦੇ ਨੇ ਕਿਹੜੀ ਦਲੀਲ ਕਹਿੰਦੇ ਜਿਸ ਤਰ੍ਹਾਂ ਗਗਨ ਫਿਰੰਤੀ ਉਡਤੀ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਉੱਡਦੀ ਫਿਰਦੀ ਹੈ ਕੌਣ
ਕੱਪੜੇ ਬਾਗੀ ਵਾਲੀ
ਚਿੱਟੇ ਕੱਪੜਿਆਂ ਵਾਲੀ ਬਾਗੇ ਨਾਮ ਹੈ ਚਿੱਟੇ ਦਾ ਕੱਪੜੇ ਕਿਹੜੇ ਖੰਭ ਸਤਿਗੁਰੂ ਦੇ ਇਸ਼ਾਰੇ ਨੂੰ ਸਮਝੋ ਜਿਵੇਂ ਇੱਕ ਬੁਝਾਰਤ ਪਾਈ ਦੀ ਹੈ ਉਸੇ ਤਰ੍ਹਾਂ ਹੀ ਹੈ ਕੱਪੜੇ ਬਾਗੇ ਵਾਲੀ ਜਿਵੇਂ ਚਿੱਟੇ ਖੰਭਾਂ ਵਾਲੀ ਆਕਾਸ਼ ਦੇ ਵਿੱਚ ਉੱਡਦੀ ਫਿਰਦੀ ਹੈ ਉਹ ਕੌਣ ਹੈ ਕੂੰਜ
ਉਹ ਰਾਖੇ ਚੀਤ ਪਿਛੇ ਵਿੱਚ ਵਿਛੜੇ
ਉਹ ਬੱਚਿਆਂ ਨੂੰ ਜਨਮ ਦੇ ਕਰਕੇ ਆਪ ਦੂਰ ਚਲੇ ਜਾਂਦੀ ਹੈ ਤੇ ਪਿੱਛੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੇ ਚਿੱਤ ਦੇ ਵਿੱਚ ਉਹ ਯਾਦ ਰੱਖਦੀ ਹੈ
ਨਿਤ ਹਿਰਦੇ ਸਾਰ ਸੰਭਾਲੀ
ਆਪਣੇ ਹਿਰਦੇ ਦੇ ਵਿੱਚ ਸਦਾ ਉਹਨਾਂ ਕੂੰਜ ਆਪਣੇ ਬੱਚਿਆਂ ਨੂੰ ਹਿਰਦੇ ਵਿੱਚ ਯਾਦ ਕਰਦੀ ਰਹਿੰਦੀ ਹੈ
ਜੋ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖ ਦੀ ਉਹ ਹਰੀ ਪਰਮੇਸ਼ਰ ਸਤਿਗੁਰੂ ਸਰੂਪ ਆਪਣੇ ਸਿੱਖ ਦੀ ਪ੍ਰੀਤੀ ਦਿਲ ਦੇ ਵਿੱਚ ਹੀ ਉਹਨਾਂ ਨੂੰ ਯਾਦ ਰੱਖਦੇ ਨੇ ਉਹਨਾਂ ਦੀ ਪ੍ਰੀਤੀ ਹੈ ਜੋ ਹਰੀ ਸਰੂਪ ਸਤਿਗੁਰੂ ਜੀ ਨੇ ਹਰੀ ਦੀ ਭਗਤਾਂ ਨਾਲ ਸਤਿਗੁਰਾਂ ਦੀ ਸਿੱਖ ਦੇ ਨਾਲ ਪ੍ਰੀਤੀ ਹੈ ਐਵੇਂ ਸਾਰ ਸੰਭਾਲ ਰੱਖਦੇ ਨੇ ਹਾਂਜੀ ਅੱਗੇ ਪੜ੍ਹੋ
ਗੁਰ ਸਿੱਖ ਰੱਖੇ ਜੀ ਨਾਲੀ
ਆਪਣੇ ਜੀ ਦੇ ਨਾਲ ਹੀ ਯਾਦ ਰੱਖਦੇ ਨੇ ਜੀ ਦੇ ਨਾਲ ਹੀ ਰਾਖੀ ਕਰਦੇ ਰਹਿੰਦੇ ਨੇ ਜਦੋਂ ਧੰਨੇ ਭਗਤ ਨੇ ਪ੍ਰਭੂ ਨੂੰ ਪ੍ਰਗਟ ਕੀਤਾ ਸੋਹਣਾ ਚਾਦਰਾ ਵਿਛਾਇਆ ਬੇਨਤੀ ਕੀਤੀ ਜੀ ਪਲੰਘੇ ਤੇ ਸਜੋ ਭਗਵਾਨ ਬੈਠ ਗਏ ਤੇ ਧੰਨਾ ਭਗਤ ਕਹਿਣ ਲੱਗਾ ਵੀ ਤੁਹਾਨੂੰ ਤਾਂ ਬਹੁਤ ਮੌਜ ਹੈ ਕਹਿੰਦੇ ਕਿਵੇਂ ਕਹਿੰਦੇ ਅਸੀਂ ਤਾਂ ਮਰ ਜਾਂਦੇ ਹਾਂ ਕੰਮ ਕਰ ਕਰਕੇ ਤੈਨੂੰ ਯਾਦ ਕਰ ਕਰਕੇ ਸਿਮਰਨ ਕਰ ਕਰਕੇ ਤੇ ਅਸੀਂ ਤਾਂ ਹੱਡੀਆਂ ਰੋਲ ਲੈਂਦੇ ਹਾਂ ਤੇਰੀ ਬੰਦਗੀ ਵਾਸਤੇ ਤੇਰੀ ਪ੍ਰਾਪਤੀ ਵਾਸਤੇ ਤੁਸੀਂ ਤਾਂ ਬਾਬਾ ਸੋਹਣੇ ਪਲੰਘੇ ਤੇ ਬੈਠੇ ਰਹਿੰਦੇ ਹੋ ਚਾਦਰ ਤੇ ਆਰਾਮ ਨਾਲ ਕਹਿਣ ਲੱਗੇ ਧੰਨਿਆ ਨਹੀਂ ਤੂੰ ਤਾਂ ਸਿਰਫ ਇੱਕ ਮੇਰੇ ਵਾਸਤੇ ਹੀ ਇੰਨੀ ਖੇਚਲ ਤੇ ਮਿਹਨਤ ਉਦਮ ਮੁਸ਼ਕਤ ਕੀਤੀ ਆ ਨਾ ਮੇਰੀ ਪ੍ਰਾਪਤੀ ਵਾਸਤੇ ਇੱਕ ਮੈਨੂੰ ਯਾਦ ਕਰਦੇ ਹੋ ਨਾ ਪਰ ਕਹਿੰਦੇ ਮੈਂ ਇੱਕ ਨੂੰ ਯਾਦ ਨਹੀਂ ਮੈਂ ਤੇਰੇ ਵਰਗੇ ਹਜ਼ਾਰਾਂ ਨੂੰ ਆਪਣੀ ਯਾਦਸ਼ਾ ਵਿੱਚ ਰੱਖਦਾ ਮੈਨੂੰ ਬੜਾ ਫਿਕਰ ਰਹਿੰਦਾ ਮੈਂ ਬਹੁਤ ਸੋਚਦਾ ਰਹਿੰਦਾ ਵੀ ਕਿੱਥੇ ਕਿੱਥੇ ਮੇਰਾ ਕੋਈ ਭਗਤ ਹੈ ਇਹ ਹਰ ਭਗਤ ਦੀ ਰਾਖੀ ਮੈਂ ਹੀ ਕਰਨੀ ਹੈ ਤੁਹਾਨੂੰ ਤੇ ਇੱਕ ਦਾ ਫਿਕਰ ਹੈ ਮੈਨੂੰ ਸਾਰਿਆਂ ਦੀ ਚਿੰਤਾ ਲੱਗੀ ਰਹਿੰਦੀ ਕਹੋ ਗੱਜ ਕੇ ਸਤਨਾ ਮੇਰੇ ਸਾਹਿਬ ਜੀ ਫਰਮਾਉਂਦੇ ਨੇ ਗੁਰਸਿੱਖ ਰੱਖੇ ਜੀ ਨਾਲੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਦੀ ਪ੍ਰੀਤ ਹੈ ਗੁਰਸਿੱਖਾਂ ਦੇ ਨਾਲ ਆਪਣੇ ਜੀ ਦਿਲ ਦੇ ਵਿੱਚ ਹੀ ਸੋ ਆਪਣੇ ਸਿੱਖਾਂ ਨੂੰ ਯਾਦ ਰੱਖਦੇ ਸੰਭਾਲ ਕਰਦੇ ਹਨ
ਜੈਸੇ ਕਾਤੀ ਤੀਸ ਬਤੀਸ ਹੈ
ਸਤਿਗੁਰੂ ਰਾਮਦਾਸ ਸਾਹਿਬ ਜੀ ਵੀ ਸਾਨੂੰ ਅਜੇ ਸਮਝ ਨਹੀਂ ਲੱਗੀ ਅਸੀਂ ਕਲਯੁਗੀ ਜੀਵਾਂ ਸਾਨੂੰ ਹੋਰ ਚੰਗੀ ਤਰ੍ਹਾਂ ਸਮਝਾਓ ਸਾਹਿਬ ਜੀ ਕਹਿੰਦੇ ਸਮਝੋ ਕਹਿੰਦੇ ਜਿਵੇਂ ਕਾਤੀ ਤੀਸ ਬਤੀਸ ਹੈ ਜਿਸ ਤਰ੍ਹਾਂ ਤੀਸ ਤੀਹ ਤੇ ਬਤੀਸ ਬੱਤੀ ਤੀਹ ਬੱਤੀ ਇਹ ਦੰਦਾਂ ਦੇ ਵਿੱਚ ਮਾਸ ਤੇ ਖੂਨ ਦੀ ਬਣੀ ਹੋਈ ਜਿਸ ਤਰ੍ਹਾਂ ਕਾਤੀ ਕੈਂਚੀ ਇਹ 30 ਤੇ 32 ਦੰਦਾਂ ਦੀ ਬਣੀ ਹੋਈ ਜਿਸ ਤਰ੍ਹਾਂ ਇੱਕ ਕੈਂਚੀ ਹੈ ਇਹ 32 ਦੰਦ ਕਿਸੇ ਦੇ 30 ਕਿਸੇ 32 ਕਹਿੰਦੇ 32 ਦੰਦਾਂ ਦੀ ਮੰਨੋ ਇੱਕ ਇਹ ਕਾਤੀ ਕੈਂਚੀ ਹੈ ਬਣੀ ਹੋਈ
ਵਿੱਚ ਰਾਖੇ ਰਸਨਾ ਮਾਸ ਰਤ ਕੇਰੀ
ਇਹ ਮਾਸ ਤੇ ਖੂਨ ਦੀ ਬਣੀ ਹੋਈ ਜਿਹੜੀ ਇਹ ਜ਼ਬਾਨ ਹੈ ਜਿਸ ਤਰ੍ਹਾਂ ਇਹ ਕੈਂਚੀ ਦੰਦਾਂ ਦੀ ਇਹਦੇ ਵਿੱਚ ਰਹਿੰਦੀ ਹੋਈ ਜ਼ਬਾਨ ਦੀ ਰਾਖੀ ਹੋ ਰਹੀ ਹੈ
ਕੋਈ ਜਾਣੋ ਮਾਸ ਕਾਤੀ ਹੈ
ਕੋਈ ਜਾਣੋ ਮਾਸ ਕਾਤੀ ਕਹਿ ਕਿਸ ਹੱਥ ਹੈ ਮੇਰੇ ਸਾਹਿਬ ਜੀ ਕਹਿੰਦੇ ਜਾਣਨਾ ਕਰੋ ਕਿ ਇਹ ਜਿਹੜੀ ਖੂਨ ਤੇ ਮਾਸ ਦੀ ਬਣੀ ਹੋਈ ਇਹ ਜ਼ਬਾਨ ਹੈ ਇਹਦੇ ਹੱਥ ਵਿੱਚ ਕੁਝ ਹੈ ਆਪਣੀ ਰਾਖੀ ਵਾਸਤੇ ਕੁਝ ਨਹੀਂ ਇਹ ਜ਼ਬਾਨ ਮਾਸ ਦੀ ਬਣੀ ਹੋਈ ਇਹਦੇ ਆਪਣੇ ਹੱਥ ਵਿੱਚ ਕੋਈ ਤਾਕਤ ਨਹੀਂ ਹੈ ਆਪਣੀ ਰਾਖੀ ਵਾਸਤੇ
ਸਭ ਵਸਗਤ ਹੈ ਹਰ ਕੇਰੀ
ਇਹ ਸਭ ਹਰੀ ਪਰਮੇਸ਼ਰ ਦੇ ਵਸ ਵਿੱਚ ਹੈ ਕਿ ਇਹ 32 ਦੰਦਾਂ ਦੀ ਬਣੀ ਹੋਈ ਇੱਕ ਕੈਂਚੀ ਦੇ ਅੰਦਰ ਵਿੱਚ ਰਹਿੰਦੀ ਹੋਈ ਇਹ ਜ਼ਬਾਨ ਨੂੰ ਦੰਦ ਕੱਟ ਨਹੀਂ ਸਕਦੇ ਇਹ ਪਰਮੇਸ਼ਰ ਦੇ ਵਸ ਵਿੱਚ ਹੈ
ਤਿਉਂ ਸੰਤ ਜਨਾ ਕੀ ਨਰ ਨਿੰਦਾ ਕਰੇ
ਜੇ ਕੋਈ ਕਵੇ ਨਾ ਵੀ ਬੰਦੇ ਦੇ ਵਸ ਵਿੱਚ ਹੀ ਹੈ ਤੇ ਕਈ ਵਾਰੀ ਰੋਟੀ ਖਾਂਦੇ ਆ ਬੰਦੇ ਦੀ ਜ਼ਬਾਨ ਟੁੱਕ ਕਰਦੀ ਹੈ ਦੰਦ ਲੱਗ ਜਾਂਦਾ ਹੁਣ ਬੰਦਾ ਥੋੜਾ ਚਾਹੁੰਦਾ ਮੇਰੀ ਜ਼ਬਾਨ ਨੂੰ ਦੰਦ ਲੱਗ ਜਾਏ ਨਹੀਂ ਉਹ ਪਰਮੇਸ਼ਰ ਦੇ ਵਸ ਵਿੱਚ ਹੈ ਚਾਹੇ ਤੇ ਇਹਨਾਂ ਦੰਦਾਂ ਕੋਲੋਂ ਟੁਕਾ ਦੇਵੇ ਚਾਹੇ ਤੇ ਕੋਈ ਜ਼ਬਾਨ ਦੇ ਵਸ ਹੈ ਕਿ ਮੈਂ ਬਚ ਜਾਵਾਂ ਨਾ ਬੰਦੇ ਦੇ ਵਸ ਹੈ ਇਹ ਪਰਮੇਸ਼ਰ ਦੇ ਵਸ ਵਿੱਚ ਹੈ ਕਿ 32 ਦੰਦਾਂ ਦੀ ਕੈਂਚੀ ਦੇ ਵਿੱਚ ਇਹਦੀ ਰੱਖਿਆ ਹੋ ਰਹੀ ਹੈ ਪਰਮੇਸ਼ਰ ਦੇ ਵਸ ਵਿੱਚ ਹੈ ਇਸੇ ਤਰ੍ਹਾਂ
ਤਿਉਂ ਸੰਤ ਜਨਾਂ ਕੀ ਨਰ ਨਿੰਦਾ ਕਰੇ
ਜਿਹੜੇ ਸੰਤ ਜਨਾਂ ਦੀ ਨਿੰਦਿਆ ਕਰਦੇ ਹਨ ਮਨਮੁਖ ਲੋਕ ਸੰਤਾਂ ਨਾਲ ਵੈਰ ਕਮਾਨ ਦੇ ਦੁਸ਼ਟਾਂ ਨਾਲ ਮੋਹ ਪਿਆਰ
ਹਰ ਰਾਖੇ ਪੈਜ ਜਨ ਕੇਰੀ
ਪਰਮੇਸ਼ਰ ਜਿਹੜਾ ਹੈ ਨਾ ਉਹਨਾਂ ਦੁਸ਼ਟਾਂ ਦੇ ਕੋਲੋਂ ਆਪਣੇ ਸੰਤ ਜਨਾਂ ਦੀ ਪੈਜ ਪ੍ਰਤੱਗਿਆ ਰੱਖਦਾ ਵੈਸੇ ਕਈ ਵਾਰੀ ਐਸੇ ਲੋਕ ਆਖਦੇ ਨੇ ਉਹ ਕਹਿੰਦੇ ਨੇ ਭਾਈ ਜੀ ਜੇ ਅਸੀਂ ਚਾਹੀਏ ਤੇ ਤੁਹਾਨੂੰ ਕੁੱਟ ਸਕਦੇ ਹਾਂ ਜੇ ਅਸੀਂ ਚਾਹੀਏ ਤੇ ਤੁਸੀਂ ਬਚ ਸਕਦੇ ਹੋ ਮੇਰੇ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਜ਼ਬਾਨ ਦੇ ਵਿੱਚ ਕੋਈ ਤਾਕਤ ਨਹੀਂ ਹੈ ਬਈ ਇਹ ਜ਼ਬਾਨ ਦੰਦਾਂ ਤੋਂ ਬਚ ਜਾਵੇ ਜਾਂ ਨਾ ਬਚ ਜਾਵੇ ਇਹਦੀ ਆਪਣੀ ਕੋਈ ਤਾਕਤ ਨਹੀਂ ਇਹਨੂੰ ਪਰਮੇਸ਼ੁਰ ਬਚਾਉਣ ਵਾਲਾ ਇਸੇ ਤਰ੍ਹਾਂ ਸੰਤ ਜਨਾਂ ਨੂੰ ਮਾਰਨ ਵਾਸਤੇ ਦੁਸ਼ਟ ਲੋਕਾਂ ਦਾ ਸਿਰ ਤੋੜ ਜੋੜ ਹੁੰਦਾ ਕਿਉਂਕਿ ਮਹਾਰਾਜ ਨੇ ਗੁਰਬਾਣੀ ਵਿੱਚ ਫਰਮਾਇਆ ਦੁਸ਼ਟ ਚੌਂਕੜੀ ਸਦਾ ਕੂੜ ਕਮਾ ਮੈਂ ਨਾ ਬੂਝੈ ਵਿਚਾਰੇ ਪਰ ਉਹ ਸੰਤ ਜਨਾਂ ਦੀ ਰੱਖਿਆ ਪਰਮੇਸ਼ਰ ਇਸ ਤਰ੍ਹਾਂ ਕਰਦਾ ਜਿਵੇਂ 32 ਦੰਦਾਂ ਵਿੱਚ ਜ਼ਬਾਨ ਦੀ ਰੱਖਿਆ ਕਰ ਰਿਹਾ ਹੈ
ਭਾਈ ਮਤ ਕੋਈ ਜਾਣੋ ਕਿਸੇ ਕਹਿ ਕਿਸ ਹੱਥ ਹੈ
ਭਾਈ ਮਤਾਂ ਕੋਈ ਜਾਣਨਾ ਕਰੋ ਕਿ ਕਿਸੇ ਦੇ ਹੱਥ ਵਿੱਚ ਹੈ ਕੁਝ ਕਿ ਮੈਂ ਹੀ ਸਭ ਕੁਝ ਕਰ ਸਕਦਾ ਹਾਂ
ਸਭ ਕਰੇ ਕਰਾਇਆ
ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ ਹਾਂਜੀ
ਜਰਾ ਮਰਾ ਤਾਪ ਸਿਰਤ ਸਾਪ ਸਭ ਹੈ ਕੇ ਵਸ ਹੈ
ਜਰਾ ਬੁਢੇਪਾ ਮਰਾ ਮੌਤ ਤਾਪ ਬੁਖਾਰ ਤੇ ਸਿਰਤ ਨਾਮ ਹੁੰਦਾ ਅਧਵਾਟੇ ਜੇ ਬੰਦਾ ਅੱਧ ਵਿਚਾਲੇ ਨਾ ਉੱਧਰ ਤੇ ਨਾ ਉੱਧਰ ਜਿਵੇਂ ਅੱਧਾ ਸਿਰ ਦੁਖਦਾ ਤੇ ਸਾਪ ਨਾਮ ਹੈ ਸਰਾਪ ਦਾ ਸਭ ਹਰ ਕੈ ਵਸ ਹੈ ਇਹ ਪਰਮੇਸ਼ਰ ਦੇ ਵਸ ਵਿੱਚ ਹੈ
ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ
ਜੇ ਪਰਮੇਸ਼ਰ ਲਾਉਣਾ ਚਾਹਵੇ ਤੇ ਬੁਢੇਪਾ ਜਵਾਨ ਨੂੰ ਆ ਸਕਦਾ ਬੰਦਾ ਮਰ ਸਕਦਾ ਜੇ ਰੱਬ ਚਾਹੇ ਤੇ ਬੁਖਾਰ ਅੱਧਾ ਸਿਰ ਦੁਖਣੋ ਨਾ ਹਟੇ ਤੇ ਸਰਾਪ ਵੀ ਲੱਗ ਸਕਦਾ ਪਰ ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ ਜੇ ਰੱਬ ਨਹੀਂ ਲਾਉਣਾ ਚਾਹੁੰਦਾ ਤੇ ਕੋਈ ਬੰਦਾ ਚਾਹੇ ਮੈਂ ਹੀ ਸਰਾਪ ਦੇ ਕੇ ਇਉਂ ਕਰ ਸਕਦਾ ਤਾਂ ਨਹੀਂ ਕਰ ਸਕਦਾ ਨਹੀਂ ਹੋ ਸਕਦਾ ਬੰਦੇ ਦੇ ਵਸ ਵਿੱਚ ਨਹੀਂ ਹੈ ਹਾਂ ਕੋਈ ਰੱਬ ਦਾ ਰੂਪ ਪੂਰਨ ਸੰਤ ਜਨ ਹੋਵੇ ਤੇ ਉਹਦਾ ਬੋਲ ਪੂਰਾ ਹੋ ਸਕਦਾ ਸੰਤ ਜਨਾਂ ਸਿਉ ਮਸ਼ਕਰੀ ਕੁੱਲ ਡੋਬਣ ਕੀ ਰੀਤ ਪਰ ਕੋਈ ਬੰਦਾ ਜਿਹਦਾ ਆਪਣੀ ਕੋਈ ਬੰਦਗੀ ਸਿਮਰਨ ਭਜਨ ਨਹੀਂ ਉਹ ਉੱਠ ਕੇ ਕਹੇ ਕੋਈ ਸ਼ਰਾਬ ਦੇਣ ਲੱਗ ਜੇ ਕੋਈ ਧੱਕੇ ਦੇਣ ਲੱਗ ਜੇ ਤੇ ਉਹ ਕਹੇ ਮੈਂ ਹੀ ਕਰ ਸਕਦਾ ਨਹੀਂ ਜੇ ਪਰਮੇਸ਼ੁਰ ਨਾ ਚਾਹੇ ਇਹ ਨਹੀਂ ਕੋਈ ਕੁਝ ਕਰ ਸਕਦਾ।
ਐਸਾ ਹਰ ਨਾਮ ਮਨ ਚਿਤ ਚਿਤ ਨਿਤ ਧਿਆਵੋ,
ਐਸੇ ਪਰਮੇਸ਼ਰ ਦੇ ਨਾਮ ਨੂੰ ਗੁਰਮੁਖੋ ਨਿਤਾ ਪ੍ਰਤੀ ਧਿਆਉਣਾ ਕਰੋ।
ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ,
ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਜੋ ਅੰਤੀ ਅਵਸਰ ਅੰਤ ਦੇ ਸਮੇਂ ਜਮਦੂਤਾਂ ਤੋਂ ਛਡਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ, ਉਸ ਨੂੰ ਜਪਣਾ ਕਰੋ। ਫੁੱਲਾਂ ਚੁੱਕਾਂ ਦੀ ਮੁਆਫ਼ੀ ਸਤਿਗੁਰੂ ਪਾਤਸ਼ਾਹ ਪਵਿੱਤਰ ਉਪਦੇਸ਼ ਹਿਰਦੇ ਵਿੱਚ ਵਸਾਉਣਾ ਕਰੋ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਐਸਾ ਹਰ ਨਾਮ ਮਨ ਚਿਤ ਨਿਤ ਧਿਆਵਹੁ, ਜਨ ਨਾਨਕ ਜੋ ਅੰਤੀ ਅਵਸਰ ਲਈ ਛਡਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।